दोएरा मंडी पत मैं पाल को सुध कीनी किन आए अब लो गुर डेरा ता चमो संग समदाए।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत सतगुरु गरीब नवाज पतत पावन भगत वछल अनाथ नाथ धन धन श्री गुरु ग्रंथ साहब सचे पातशाह दे पवित्र चरणा कमलों च हाजरियां भर के साहब कमाल चिट्टियां बाजां वाले शमशेरे बहादुर दे गुर तेग के धनी सतगुरु धन धन श्री गुरु गोबिंद सिंह साहब जी महाराज जी का पवित्र इतिहास आप जी सरवण कर रहे हो। जगत गुरु गुरु कलगीधर पातशाह जी महाराज जी श्री रवालसर साहब के मुकाम ते डेरा करी हो कीता होया है। इत्थे जिस दे नां ते नगर वसिया रवालसर रवाल और दूजे पासे शरद धार नाम दा एक यक्ष सतगुरां नूं दोवें मिले हन। इन्हां दोनां दी गुरु कलगीधर पातशाह जी महाराज जी ने संधि करवाई है, क्योंकि दोवें आपस विच लड़दे सन झगड़दे सन और बड़े लंबे समय दा इन्हां दा आपसी झगड़ा सी। ओ झगड़ा सतगुरु गुरु कलगीधर पातशाह जी महाराज जी ने निपटारा कीता दूर कीता है और इन्हां दोनां नूं हुक्म कीता है कि अज तों बाद तुसीं आपो विच लड़ाई नहीं करनी युद्ध नहीं करना मिल के रहना। सतगुरु सच्चे पातशाह जी दे कहे हुए बचन इन्हां ने सत करके प्रवान कीते हन। कलगीधर पातशाह जी महाराज जी मालवी पर्वत तों थले आए हन और रवालसर साहब जिथे महाराज जी का डेरा है इत्थे आके सतगुरां ने डेरा कीता है। जदों काफ़ी दिन इत्थे रहिंदिआं बतीत हो गए, सारा इलाका सतगुरां ने घूम लिया वेख लिया, हुक्म कीता कि हुण श्री आनंदपुर साहब नूं चाले पाईए। सतगुरु सच्चे पातशाह जी महाराज जी का हुक्म सुनदिआं सारियां फौजां ने तैयारियां कर लईआं। माता गुजरी जी होणी आपो अपनियां सवारियां ते सवार होए ने, रणजीत नगारा वज्जिआ, फौजां तैयार वर तैयार हो के घोड़ियां ते सवार हो के श्री रवालसर साहब तों चले हन। आओ रस्ते विच जिवें सतगुरु जी मंडी दे राजे दी बेनती प्रवान करके मंडी विच डेरा कर रहे ने, आओ सतगुरां दे चरणां नाल अपनियां मन बिरतियां जोड़िए और सतगुरां दा पावन पवित्र इतिहास सरवण करिए। कलगीधर दे पावन चरणां दा ध्यान अपने हिरदिआं च धारण करदे होए आखिए जी सतनाम श्री
वाहे गुरु साहिब जीओ।
सतनाम
श्री वाहे गुरु साहिब जीओ। दोएरा मंडी पत मैं पाल को सुध कीनी किन आए।
मंडी दे राजे महपाल इहदा नां राजा सुध सैन सी, जिहड़ा मंडी दा राजा सी दसवें पातशाह दे समें। राजे सुध सैन नूं मंडी दे राजे नूं किसे ने आके खबर दित्ती, किसे ने आके सुनेहा दित्ता है,
अब लो गुर डेरा ता चमो संग समदाए।
किसे ने आके खबर दित्ती कि हाले तक गुरु कलगीधर जी रवालसर साहब विखे ही ने। हालांकि जदों रवालसर तीर्थ दा मेला सी उदों इन्हें दर्शन कीते भी सन सतगुरां दे, पर जदों बाद विच इहनूं खबर मिली पता लगा कि हाले तक गुरु कलगीधर जी ने इत्थे ही डेरा कीता होया, महाराज जी इत्थे ही हाले अपनियां सारियां फौजां समेत अपने सारे खालसे समेत इत्थे ही टिके होए हन।
सुनकर अपने हृदय विचारे
राजे ने, मंडी दे राजे ने ਸਤਿਗੁਰੂ ਜੀ ਦੀ ਇੱਥੇ ਰਹਿਣ ਦੀ ਖਬਰ ਸੁਣ ਕੇ ਸਤਿਗੁਰਾਂ ਦਾ ਹਾਲੇ ਡੇਰਾ ਇੱਥੇ ਹੀ ਹੈ, ਇਹਨੇ ਆਪਣੇ ਮਨ ਵਿੱਚ ਆਪਣੇ ਹਿਰਦੇ ਚ ਵਿਚਾਰ ਕੀਤੀ ਹੈ,
ਗੁਰ ਆਨੋ ਇਸ ਪੰਥ ਮਜਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮੈਂ ਇਸੇ ਰਸਤੇ ਲੈ ਕੇ ਆਵਾਂ। ਹਾਲਾਂਕਿ ਉਧਰੋਂ ਰਸਤਾ ਦੂਸਰਾ ਵੀ ਚਲਾ ਜਾਂਦਾ ਰਵਾਲਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ, ਪਰ ਇਹਨੇ ਆਖਿਆ ਕਿ ਮੈਂ ਸਤਿਗੁਰੂ ਜੀ ਨੂੰ ਇਸ ਰਸਤਿਓਂ ਲੈ ਕੇ ਆਵਾਂ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਸ ਰਸਤੇ ਤੋਂ ਲੰਘ ਕੇ ਜਾਣ।
ਮਿਲੋ ਜਾਏ ਤੈ ਨਿਜ ਸੰਗ ਲਿਆਓ,
ਤੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਮੈਂ ਆਪਣੇ ਨਾਲ ਲੈ ਕੇ ਆਪਣੇ ਨਗਰ ਵਿੱਚ ਆਵਾਂ, ਔਰ ਆਪਣੇ ਨਗਰ ਵਿੱਚ ਆਪਣਿਆਂ ਮਹਿਲਾਂ ਵਿੱਚ ਗੁਰੂ ਕਲਗੀਧਰ ਦੇ ਚਰਨ ਪਵਾਵਾਂ।
ਨਿਜਪੁਰ ਮੈਂ ਡੇਰਾ ਉਤਰਾਓ,
ਔਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਹਨਾਂ ਦੀਆਂ ਫੌਜਾਂ ਸਮੇਤ ਆਪਣੇ ਨਗਰ ਮੰਡੀ ਦੇ ਵਿੱਚ ਸਕੇਤ ਮੰਡੀ ਦੇ ਵਿੱਚ ਡੇਰਾ ਕਰਵਾਵਾਂ।
ਸੇਵਾ ਕਰੋ ਪ੍ਰੀਤ ਕੋ ਧਰ ਕੇ,
ਔਰ ਆਪਣੇ ਮਨ ਦੀ ਭਾਰੀ ਪ੍ਰੀਤ ਧਾਰ ਕੇ ਮਨ ਚ ਪ੍ਰੇਮ ਧਾਰ ਕੇ ਮੈਂ ਸਤਿਗੁਰੂ ਗੁਰੂ ਕਲਗੀਧਰ ਜੀ ਦੀ ਸੇਵਾ ਕਰਾਂ।
ਦੀਨ ਦੁਨੀ ਸੁਖ ਪੈਉ ਕਰਕੇ,
ਔਰ ਦੀਨ ਦੁਨੀਆਂ ਦੀ ਜਿਹੜਾ ਦੀਨ ਦੁਨੀਆਂ ਦਾ ਸੁਖ ਹੈ ਉਹ ਸਤਿਗੁਰਾਂ ਦੀ ਸੇਵਾ ਕਰਕੇ ਪ੍ਰਾਪਤ ਕਰ ਲਵਾਂ, ਨਾਲੇ ਮਹਾਰਾਜ ਜੀ ਦੀ ਸੇਵਾ ਕਰਾਂ, ਔਰ ਗੁਰਦੇਵ ਦੀ ਸੇਵਾ ਕੀਤਿਆਂ ਮੈਨੂੰ ਦੀਨ ਤੇ ਦੁਨੀਆਂ ਦਾ ਸੁਖ ਪ੍ਰਾਪਤ ਹੋ ਜਾਏਗਾ।
ਮੁਖ ਤੇ ਜਿਮ ਬਾਕ ਬਖਾਨਾ,
ਜਿਵੇਂ ਜਿਵੇਂ ਸਾਹਿਬੇ ਕਮਾਲ ਦਸਮੇਸ਼ ਪਿਤਾ ਸਰਬੰਸ ਦਾਨੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੈਨੂੰ ਹੁਕਮ ਕਰਨਗੇ,
ਹੋਏ ਸੁਨਿਸ਼ਚੇ ਸਭ ਜਗ ਜਾਣੈ,
ਔਰ ਮੈਂ ਉਸੇ ਤਰ੍ਹਾਂ ਉਹਨਾਂ ਦੀ ਆਗਿਆ ਚ ਚੱਲਾਂਗਾ। ਨਾਲੇ ਸਤਿਗੁਰੂ ਜੀ ਜੋ ਕਹਿ ਦਿੰਦੇ ਨੇ ਜਾਂ ਜੋ ਕਰਦੇ ਨੇ ਜਗਤ ਵਿੱਚ ਉਹੀ ਕੁਝ ਹੁੰਦਾ ਹੈ। ਸਾਰੇ ਪਾਸੇ ਗੱਲ ਪ੍ਰਗਟ ਹੈ, ਬਿਦਤ ਹੈ ਕਿ ਸਤਿਗੁਰੂ ਜੀ ਜੋ ਰਸਨਾ ਤੋਂ ਬਚਨ ਕਰ ਦਿੰਦੇ ਨੇ ਉਹ ਬਚਨ ਅਟਲ ਹੁੰਦਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਦਾ ਕੀਤਾ ਹੋਇਆ ਬਚਨ ਕਦੇ ਟਲਦਾ ਨਹੀਂ, ਖਾਲੀ ਨਹੀਂ ਜਾਂਦਾ, ਜੋ ਕਹਿ ਦਿੰਦੇ ਨੇ ਉਹ ਅਟਲ ਹੁੰਦਾ ਹੈ।
ਕਰੇ ਤਿਆਦ ਕਾਮਨਾ ਚੜਿਓ,
ਇੱਦਾਂ ਦੀ ਆਪਣੇ ਮਨ ਵਿੱਚ ਕਾਮਨਾ ਧਾਰਨ ਕਰਕੇ ਮੰਡੀ ਦਾ ਰਾਜਾ ਰਾਜਾ ਸੁਧ ਸੈਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਔਰ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਨਗਰ ਵਿੱਚ ਲਿਆਉਣ ਲਈ ਚੜ ਪਿਆ ਹੈ।
ਕਾਮਨਾ ਚੜਿਓ ਗੁਰੂ ਮਿਲਨ ਕੋ ਆਨੰਦ ਬੜਿਓ,
ਔਰ ਆਪਣੇ ਮਨ ਚ ਕਾਮਨਾ ਕਰਕੇ ਚੜਿਆ ਸਤਿਗੁਰਾਂ ਨੂੰ ਮਿਲਣ ਦਾ ਬੜਾ ਭਾਰੀ ਆਨੰਦ ਦੇ ਹਿਰਦੇ ਚ ਵਧਿਆ, ਬੜੀ ਖੁਸ਼ੀ ਹੋਈ ਆ ਰਾਜੇ ਮੰਡੀ ਨੂੰ, ਬੜੀ ਭਾਰੀ ਖੁਸ਼ੀ ਬੜਾ ਭਾਰੀ ਆਨੰਦ ਇਹਦੇ ਹਿਰਦੇ ਵਿੱਚ ਵਰਤਿਆ ਕਿ ਮੈਂ ਸਤਿਗੁਰੂ ਗੁਰੂ ਕਲਗੀਧਰ ਦੇ ਦਰਸ਼ਨ ਕਰਾਂਗਾ।
ਲੇਕਰ ਸੰਗ ਚਮੋ ਨਿਜ ਕੇਰੇ,
ਇਹਨੇ ਆਪਣੀਆਂ ਫੌਜਾਂ ਵੀ ਨਾਲ ਲਈਆਂ ਨੇ, ਜਿਹੜੇ ਇਹਦੇ ਮੁਖੀ ਸਨ, ਅਹਿਲਕਾਰ ਸਨ, ਵਜ਼ੀਰ ਸਨ, ਉਹਨਾਂ ਨੂੰ ਵੀ ਇਹਨੇ ਆਪਣੇ ਨਾਲ ਲਿਆ ਹੈ।
ਕੀਤਕ ਦੂਰ ਗਏ ਤਿਸ ਬੇਰੇ,
ਉਹਨਾਂ ਨੂੰ ਨਾਲ ਲੈ ਕੇ ਕਾਫੀ ਦੂਰ ਤੱਕ ਅੱਗੇ ਤੱਕ ਚੱਲ ਕੇ ਆਇਆ, ਜਿੱਧਰੋਂ ਗੁਰੂ ਕਲਗੀਧਰ ਜੀ ਦੀ ਸਵਾਰੀ ਆ ਰਹੀ ਸੀ ਉਸ ਪਾਸੇ ਅੱਗੇ ਤੱਕ ਚੱਲ ਕੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਵਾਸਤੇ।
ਗੁਰੂ ਅਗਾਰੀ ਚੱਲੇ,
ਅੱਗੇ ਸਤਿਗੁਰੂ ਗੁਰੂ ਕਲਗੀਧਰ ਜੀ ਟੁਰੇ ਆ ਰਹੇ ਸਨ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਆ ਰਹੇ ਸਨ।
ਖਤੇ ਹੋਏ ਪੰਥ ਮੋ ਮਿਲੇ,
ਔਰ ਰਸਤੇ ਵਿੱਚ ਸਤਿਗੁਰਾਂ ਦੇ ਨਾਲ ਮੰਡੀ ਦੇ ਰਾਜੇ ਦਾ ਮੇਲ ਹੋਇਆ, ਉਧਰੋਂ ਸਤਿਗੁਰੂ ਜੀ ਆ ਰਹੇ ਸਨ, ਇਧਰੋਂ ਇਹ ਵੀ ਚੱਲ ਕੇ ਰਸਤੇ ਵਿੱਚ ਆ ਗਿਆ, ਰਸਤੇ ਵਿੱਚ ਹੀ ਸਤਿਗੁਰੂ ਜੀ ਦੇ ਨਾਲ ਇਹਦਾ ਮਿਲਾਪ ਹੋਇਆ, ਗੁਰਦੇਵ ਦੇ ਦਰਸ਼ਨ ਕਰਕੇ ਇਹਦੇ ਹਿਰਦੇ ਚ ਬੜਾ ਆਨੰਦ ਵਰਤਿਆ, ਸਤਿਗੁਰਾਂ ਨੇ ਵੀ ਬੜੀਆਂ ਖੁਸ਼ੀਆਂ ਕੀਤੀਆਂ ਹਨ।
ਉਤਰ ਤੁਰੰਗਮ ਤੇ ਡਿੱਗ ਗਏ,
ਇਹਨੇ ਮਹਾਰਾਜ ਜੀ ਦੀ ਸਵਾਰੀ ਵੇਖੀ ਤੇ ਘੋੜੇ ਤੋਂ ਥੱਲੇ ਉਤਰ ਗਿਆ, ਸਤਿਗੁਰਾਂ ਦਾ ਅਦਬ ਰੱਖਣ ਲਈ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਇਹ ਆਪਣੇ ਘੋੜੇ ਤੋਂ ਥੱਲੇ ਉਤਰ ਕੇ ਪੈਦਲ ਚੱਲ ਕੇ ਗਿਆ ਹੈ।
ਚਰਨ ਸਰੋਜ ਬੰਦਨਾ ਕਹਿਓ,
ਔਰ ਘੋੜੇ ਤੋਂ ਉਤਰ ਕੇ ਅੱਗੇ ਜਾ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਦੇ ਉੱਤੇ ਬੜੇ ਅਦਬ ਸਤਿਕਾਰ ਦੇ ਨਾਲ ਇਹਨੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਹੱਥ ਜੋੜ ਪੁਨ ਬੇਨਤੀ ਬਣੇ,
ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਇਹਨੇ ਬੇਨਤੀ ਕੀਤੀ ਹੈ।
ਮੈਂ ਜਬ ਰਾਵਰ ਕੀ ਸੁਦ ਸੁਣੇ,
ਕਹਿਣ ਲੱਗਾ ਹੇ ਸਤਿਗੁਰੂ ਕਲਗੀਧਰ ਜੀ, ਜਦੋਂ ਮੈਂ ਤੁਹਾਡੀ ਖਬਰ ਸੁਣੀ ਕਿ ਤੁਸੀਂ ਹਾਲੇ ਇੱਥੇ ਹੀ ਹੋ, ਤੁਸੀਂ ਹਾਲੇ ਵਾਪਸ ਆਪਣੇ ਨਗਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਹੀਂ ਮੁੜੇ, ਮਹਾਰਾਜ ਜਦੋਂ ਮੈਂ ਤੁਹਾਡੀ ਇਹ ਖਬਰ ਇੱਥੇ ਦੀ ਸੁਣੀ ਹੈ,
ਇਸ ਮਗਲਿਆਂ ਨੇ ਇਸ ਸਿਦਾਰਾ,
ਮਹਾਰਾਜ ਜੀ ਮੈਂ ਤੁਹਾਨੂੰ ਇਸ ਰਸਤੇ ਲਿਆਉਣ ਵਾਸਤੇ ਕਿ ਤੁਸੀਂ ਇਸ ਰਸਤੇ ਆਓ ਚੱਲ ਕੇ, ਤੇ ਰਸਤੇ ਦੇ ਵਿੱਚ ਜਿਹੜੀ ਮੇਰੀ ਨਗਰੀ ਹੈ ਮੰਡੀ, ਉਹ ਵੀ ਆਪ ਜੀ ਕਿਰਪਾ ਕਰਕੇ ਜਾਂਦਿਆਂ ਜਾਂਦਿਆਂ ਪਵਿੱਤਰ ਕਰਕੇ ਜਾਓ, ਤੇ ਤੁਹਾਨੂੰ ਇਸ ਰਸਤਿਓ ਲਿਆਉਣ ਵਾਸਤੇ।
ਤੁਮ ਪੂਰਵੀ ਤਪਗ ਧਾਰਾ,
ਮੈਂ ਅੱਗੇ ਚੱਲ ਕੇ ਆ ਰਿਹਾ ਸੀ, ਪਰ ਤੁਸੀਂ ਕਿੰਨੀ ਦਇਆ ਕੀਤੀ ਹੈ ਸਤਿਗੁਰੂ ਜੀ, ਤੁਸੀਂ ਕਿੱਡੀ ਭਾਰੀ ਰਹਿਮਤ ਕੀਤੀ ਹੈ, ਤਰਸ ਕੀਤਾ ਹੈ ਕਿ ਮਹਾਰਾਜ ਜੀ ਮੇਰੇ ਕਹਿਣ ਤੋਂ ਪਹਿਲਾਂ ਹੀ ਤੁਸੀਂ ਇਧਰੋਂ ਚੱਲ ਕੇ ਆ ਰਹੇ ਸੀ। ਮਹਾਰਾਜ ਜੀ ਮੈਂ ਤੇ ਤੁਹਾਨੂੰ ਇਸੇ ਰਸਤਿਓ ਲਿਆਉਣਾ ਚਾਹੁੰਦਾ ਸੀ ਕਿ ਤੇ ਇਸੇ ਵਾਸਤੇ ਚੱਲ ਕੇ ਆਇਆ ਸੀ ਆਪ ਜੀ ਦੇ ਚਰਨਾਂ ਵਿਚ, ਪਰ ਤੁਸੀਂ ਇੰਨਾ ਤਰਸ ਕੀਤਾ ਮੇਰੇ ਤੇ ਕਿ ਮਹਾਰਾਜ ਜੀ ਤੁਸੀਂ ਆਪ ਹੀ ਚੱਲ ਕੇ ਇਸ ਰਸਤਿਓ ਲੰਘ ਕੇ ਆ ਰਹੇ ਹੋ।
ਘੱਟ ਘੱਟ ਸਭ ਕੇ ਜਾਣਨ ਹਾਰੇ, ਜਨ ਸਿੱਖਣ ਕੇ ਕਾਜ ਸੁਧਾਰੇ।
ਮਹਾਰਾਜ ਜੀ ਤੁਸੀਂ ਘੱਟ ਘੱਟ ਦੀ ਜਾਣਨ ਵਾਲੇ ਜਾਣਨ ਹਾਰ ਅੰਤਰਜਾਮੀ ਹੋ, ਔਰ ਆਪਣਿਆਂ ਸਿੱਖਾਂ ਦੇ ਆਪਣਿਆਂ ਸੇਵਕਾਂ ਦੇ ਕਾਰਜ ਸਵਾਰਨ ਵਾਲੇ ਹੋ ਗਰੀਬ ਨਵਾਜ ਜੀ।
ਮਨਪੁਰ ਮੈਂ ਆਵਨ ਕਰ ਪਾਵਨ,
ਮਹਾਰਾਜ ਜੀ ਆਪ ਦੀ ਕਿਰਪਾ ਕਰਕੇ ਮੇਰੇ ਨਗਰ ਵਿਚ ਆਪਣੇ ਪਵਿੱਤਰ ਚਰਨ ਪਾਓ,
ਪਾਵਨ ਕਰੋ ਸਰਬੀ ਥਾਵਨ,
ਔਰ ਮੇਰੇ ਨਗਰ ਮੰਡੀ ਵਿਚ ਚਰਨ ਪਾ ਕੇ ਆਪ ਜੀ ਮੇਰਾ ਨਗਰ ਪਵਿੱਤਰ ਕਰ ਦਿਓ, ਮੇਰਾ ਘਰ ਪਾਵਨ ਕਰ ਦਿਓ, ਮੇਰੀ ਥਾਂ ਮੇਰਾ ਇਲਾਕਾ ਆਪ ਜੀ ਕਿਰਪਾ ਕਰਕੇ ਪਾਵਨ ਕਰ ਦਿਓ ਦਸਵੇਂ ਪਾਤਸ਼ਾਹ ਜੀ।
ਸ਼੍ਰੀ ਪ੍ਰਭ ਕਹਿਓ ਇਸੀ ਮਗ ਆਏ, ਤਬਪੁਰ ਮੈਂ ਉਤਰੇ ਅਬ ਜਾਏ।
ਮਹਾਰਾਜ ਜੀ ਕਹਿੰਦੇ ਹੇ ਰਾਜਾ ਸੁਧ ਸੈਨ, ਅਸੀਂ ਇਸੇ ਕਰਕੇ ਇਸੇ ਰਸਤੇ ਤੋਂ ਆਏ ਹਾਂ, ਸਾਨੂੰ ਪਤਾ ਸੀ ਕਿ ਤੇਰੇ ਮਨ ਦੀ ਇੱਛਾ ਭਾਵਨਾ, ਇਸੇ ਕਰਕੇ ਅਸੀਂ ਇਸ ਰਸਤਿਓ ਚੱਲ ਕੇ ਆ ਰਹੇ ਹਾਂ, ਅਸੀਂ ਰਸਤੇ ਵਿਚ ਤੇਰੇ ਨਗਰ ਦੇ ਵਿਚ ਉਤਾਰਾ ਜਰੂਰ ਕਰਾਂਗੇ।
ਜਦੋਂ ਤੁਰੰਗਮ ਪਰ ਚੱਲ ਆਗੇ,
ਚਲੋ ਤੁਸੀਂ ਘੋੜੇ ਤੇ ਸਵਾਰ ਹੋਵੋ ਤੇ ਸਾਡੇ ਅੱਗੇ ਅੱਗੇ ਚੱਲੋ, ਮਹਾਰਾਜ ਜੀ ਨੇ ਬਚਨ ਕੀਤਾ।
ਮੈਂ ਤੁਝ ਪਾਛੇ ਲਾਗੇ,
ਤੇ ਤੁਸੀਂ ਘੋੜੇ ਤੇ ਸਵਾਰ ਹੋ ਕੇ ਸਾਡੇ ਅੱਗੇ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਪਿੱਛੇ ਚੱਲ ਕੇ ਆਉਂਦੇ ਹਾਂ।
ਸੁਣ ਗਿਰ ਪਤ ਕੇ ਚਲੋ ਪਿਛਾਰੇ, ਹੁਜੈ ਪ੍ਰਭੂ ਜੀ ਆਪ ਅਗਾਰੇ।
ਪਰ ਰਾਜਾ ਸੁਧ ਸੈਨ ਵੇਖੋ ਕਿੰਨੀ ਭਾਵਨਾ ਸੀ ਇਹਦੇ ਅੰਦਰ, ਕਹਿੰਦਾ ਪਾਤਸ਼ਾਹ ਮੇਰੀ ਕੀ ਮਜਾਲ, ਮੈਂ ਤੁਹਾਡੇ ਅੱਗੇ ਚੱਲਾ। ਮਹਾਰਾਜ ਜੀ ਤੁਸੀਂ ਅੱਗੇ ਚੱਲੋ, ਮੈਂ ਤੁਹਾਡੇ ਪਿੱਛੇ ਪਿੱਛੇ ਟੁਰਾਂਗਾ, ਮੈਂ ਤੁਹਾਡੇ ਪਿੱਛੇ ਪਿੱਛੇ ਚੱਲਾਂਗਾ, ਮੇਰੇ ਚ ਤਾਕਤ ਨਹੀਂ ਕਿ ਮੈਂ ਤੁਹਾਡੇ ਅੱਗੇ ਚੱਲ ਕੇ ਤੁਹਾਨੂੰ ਰਸਤਾ ਵਿਖਾ ਸਕਾਂ। ਮਹਾਰਾਜ ਤੁਸੀਂ ਅੱਗੇ ਚੱਲ ਕੇ ਸਾਡੇ ਵਰਗਿਆਂ ਭੁੱਲਿਆਂ ਭਟਕਿਆਂ ਨੂੰ ਮਾਰਗ ਦਰਸ਼ਨ ਕਰਾਉਣ ਵਾਲੇ ਹੋ, ਇਸ ਕਰਕੇ ਤੁਸੀਂ ਅੱਗੇ ਲੱਗ ਕੇ ਚੱਲੋ, ਮੈਂ ਦਾਸ ਬਣ ਕੇ ਸੇਵਕ ਬਣ ਕੇ ਤੁਹਾਡੇ ਪਿੱਛੇ ਚੱਲਾਂਗਾ।
ਰਾਵਲ ਕੋ ਡੇਰਾ ਕਰਵਾਵੋ,
ਔਰ ਮੈਂ ਆਪ ਜੀ ਦਾ ਭਲੇ ਸਥਾਨ ਦੇ ਉੱਤੇ ਡੇਰਾ ਕਰਵਾਵਾਂਗਾ।
ਹੁਣ ਮੈਂ ਆਪਣੇ ਸਦਨ ਸਿਧਾਵੋ,
ਤੁਹਾਡਾ ਡੇਰਾ ਕਰਵਾ ਕੇ ਫੇਰ ਮੈਂ ਆਪਣੇ ਘਰ ਜਾਵਾਂਗਾ, ਫਿਰ ਮੈਂ ਆਪਣੇ ਮਹਿਲ ਵਿਚ ਜਾਵਾਂਗਾ।
ਇਮਕੈ ਸੰਗ ਤੁਰੰਗਮ ਕੀਨ,
ਇੱਦਾਂ ਕਹਿ ਕੇ ਰਾਜਾ ਮੰਡੀ ਦਾ ਰਾਜਾ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਪਿੱਛੇ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ।
ਚਲਤ ਪੰਥ ਕੈ ਸੁਨਤ ਪ੍ਰਬੀਨ,
ਔਰ ਰਸਤੇ ਵਿਚ ਮੰਡੀ ਦੇ ਰਾਜੇ ਨੂੰ ਸਤਿਗੁਰੂ ਜੀ ਅੱਗੇ ਕਰ ਲਿਆ, ਕਹਿੰਦੇ ਸਾਡੇ ਨਾਲ ਆ ਜਾ, ਉਹਦੇ ਨਾਲ ਰਸਤੇ ਵਿਚ ਬਚਨ ਬਿਲਾਸ ਕਰਦੇ ਜਾ ਰਹੇ ਨੇ, ਇਲਾਕੇ ਬਾਰੇ ਪੁੱਛਦੇ ਨੇ ਆਹ ਇਲਾਕਾ ਕਿਹੜਾ, ਆਹ ਪਿੰਡ ਕਿਹੜਾ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦਿਆਂ ਹੋਇਆਂ ਜਾ ਰਹੇ ਹਨ।
ਦਿਵਸ ਢਰਿਓ ਚਾਲਤ ਮਗ ਜਵੈ,
ਔਰ ਚਲਦਿਆਂ ਚਲਦਿਆਂ ਦਿਨ ਢਲ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਸਾਰਾ ਦਿਨ ਚਲਦਿਆਂ ਚਲਦਿਆਂ ਬਤੀਤ ਹੋ ਗਿਆ।
ਕਰਤਾ ਤੀਰ ਪਹੁੰਚੇ
ਤਵੈ, ਮਹਾਰਾਜ ਜੀ ਜਿਹੜਾ ਲਾਗੇ ਦਰਿਆ ਵਗਦਾ ਮੰਡੀ ਦੇ, ਉਸ ਦਰਿਆ ਦੇ ਕੰਢੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ।
ਧਰੇ ਧਰਾ ਪਰ ਜੁਗ ਪਗ ਕਮਲ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਉਤਰੇ ਨੇ, ਕਹਿੰਦੇ ਅੱਜ ਡੇਰਾ ਇੱਥੇ ਹੀ ਕਰਾਂਗੇ। ਦਰਿਆ ਬੜਾ ਸੁੰਦਰ ਹੈ, ਲਾਗੇ ਵਗਦਾ ਦਰਿਆ ਬੜਾ ਰਮਣੀਕ ਕਿਨਾਰਾ ਹੈ। ਤੋ ਮਹਾਰਾਜ ਜੀ ਦਰਿਆ ਦੇ ਕੰਢੇ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਚਰਨ ਪਾਏ ਤੇ ਉਤਰੇ ਹਨ।
ਦਾਸ ਆਏ ਸ਼ੁਭ ਫਰਸ਼ ਵਿਛਾਵਾ,
ਸੇਵਾਦਾਰ ਦਾਸ ਆਏ, ਉਹਨਾਂ ਨੇ ਆ ਕੇ ਸੋਹਣੇ ਫਰਸ਼ ਵਿਛਾ ਦਿੱਤੇ ਸ਼ਾਮ ਦਾ ਦੀਵਾਨ ਸਜਾਉਣ ਵਾਸਤੇ। ਸੋਹਣੇ ਗਿਲਮ ਗਲੀਚੇ ਜਿਹੜੇ ਸਨ ਫਰਾਸ਼ਾਂ ਨੇ ਵਿਛਾ ਦਿੱਤੇ।
ਉਤਰਿਓ ਗਿਰਪਤੀ ਚਮੋ ਸਮੇਤ,
ਔਰ ਪਹਾੜੀ ਰਾਜਾ ਰਾਜਾ ਸੁਧ ਸੈਨ ਮੰਡੀ ਦਾ ਰਾਜਾ, ਇਹ ਵੀ ਆਪਣੀ ਫੌਜ ਸਮੇਤ ਆਪਣੀ ਸੈਨਾ ਸਮੇਤ ਉਤਰਿਆ ਹੈ।
ਸ਼੍ਰੀ ਪ੍ਰਭ ਨਿਕਟ ਹੋਏ ਸਹਿਚੇਤ,
ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਇਹਦੇ ਨੇੜੇ ਸੁਚੇਤ ਹੋ ਕੇ ਖੜੇ ਹਨ।
ਥਾਨ ਥਾਨ ਸੜ ਸਿੰਘ ਥਿਰੇ ਹੈ,
ਦਰਿਆ ਦੇ ਕੰਢੇ ਕੰਢੇ ਦੇ ਉੱਤੇ ਸਿੰਘ ਖਲੋਤੇ, ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਉੱਥੇ ਉੱਥੇ ਸਿੰਘਾਂ ਨੇ ਆਪੋ ਆਪਣਿਆਂ ਘੋੜਿਆਂ ਨੂੰ ਪਛਾੜੀਆਂ ਪਾ ਕੇ ਬੰਨ ਦਿੱਤੀਆਂ ਤੇ ਡੇਰੇ ਕਰ ਲਏ।
ਇਸ਼ਨਾਨ ਸਭਨ ਤਨ ਕੀਨੇ,
ਔਰ ਦਰਿਆ ਦੇ ਨਿਰਮਲ ਜਲ ਦੇ ਵਿੱਚ ਸਭ ਨੇ ਇਸ਼ਨਾਨ ਪਾਨ ਕੀਤੇ ਹਨ।
ਸ਼੍ਰੀ ਪ੍ਰਭ ਤਵ ਦਸਤਾਰ ਸਜਾਏ, ਉਪਰ ਬੰਦ ਜਗਾ ਦਮਕਾਏ।
ਕਲਗੀਧਰ ਪਾਤਸ਼ਾਹ ਵੀ ਇਸ਼ਨਾਨ ਪਾਨ ਕੀਤਾ, ਔਰ ਮਹਾਰਾਜ ਜੀ ਨੇ ਆਪਣੇ ਸੀਸ ਉੱਤੇ ਬੜੀ ਸੋਹਣੀ ਦਸਤਾਰ ਸਜਾਈ ਹੈ। ਦਸਤਾਰ ਦੇ ਉੱਤੇ ਬੜੀ ਸੁੰਦਰ ਜਗ੍ਹਾ ਬੱਧੀ ਹੈ, ਜਿਹਦੇ ਵਿੱਚ ਬੜੀ ਦਮਕ ਹੈ, ਬੜਾ ਪ੍ਰਕਾਸ਼ ਹੈ।
ਚਪ ਚੂਲਤ ਕਲਗੀ ਬਰ ਤੁੰਗ,
ਔਰ ਉਹਦੇ ਵਿੱਚ ਕਲਗੀ ਲੱਗੀ ਹੋਈ ਹੈ ਜਗ੍ਹਾ ਦੇ, ਉੱਚੀ ਤੁੰਗ ਉੱਚੀ ਕਲਗੀ ਹੈ, ਉਹ ਝੂਲਦੀ ਹੈ ਮਹਾਰਾਜ ਜੀ ਦੇ ਸੀਸ ਨਾਲ। ਜਦੋਂ ਸਾਹਿਬ ਦਾ ਸੀਸ ਹਲਦਾ ਹੈ ਤੇ ਮਹਾਰਾਜ ਜੀ ਦੇ ਸੀਸ ਉੱਤੇ ਲੱਗੀ ਹੋਈ ਉਹ ਕਲਗੀ ਵੀ ਝੂਲਦੀ ਹੈ।
ਲਗੇ ਜਵਾਹਰ ਜਗ ਮਗ ਰੰਗ,
ਬੜੇ ਕੀਮਤੀ ਜਵਾਹਰਾਤ ਵਿੱਚ ਲੱਗੇ ਹੋਏ ਜਗਮਗ ਜਗਮਗ ਕਰਦੇ ਨੇ, ਜਿਨ੍ਹਾਂ ਦਾ ਬੜਾ ਸੋਹਣਾ ਰੰਗ ਹੈ, ਜਿਨ੍ਹਾਂ ਦੀ ਬੜੀ ਵਧੀਆ ਰੋਸ਼ਨੀ ਹੈ।
ਆਏ ਖਾਲਸਾ ਲਗਿਓ ਦੀਵਾਨ,
ਖਾਲਸਾ ਆ ਗਿਆ ਮਹਾਰਾਜ ਜੀ ਦਾ, ਸਤਿਗੁਰਾਂ ਦਾ ਦੀਵਾਨ ਸੱਜ ਗਿਆ ਸ਼ਾਮ ਦਾ।
ਕਿਰਤ ਸਰਤਾ ਸੁੰਦਰ ਪਾਨ,
ਲਾਗੇ ਦਰਿਆ ਵਹਿ ਰਿਹਾ, ਬੜਾ ਸੁੰਦਰ ਦਰਿਆ ਹੈ, ਨਦੀ ਦਾ ਪਾਣੀ ਬੜਾ ਸੁੰਦਰ ਹੈ, ਜਲ ਬੜਾ ਸਵੱਛ ਨਿਰਮਲ ਪਹਾੜਾਂ ਤੋਂ ਹੀ ਡਿੱਗ ਕੇ ਆਇਆ, ਬੜਾ ਸ਼ੁੱਧ ਜਲ ਵਹਿ ਰਿਹਾ ਹੈ।
ਮੰਡੀ ਪਤ ਬੈਠਿਓ ਪ੍ਰਭ ਪਾਸ,
ਮੰਡੀ ਦਾ ਰਾਜਾ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਹੀ ਬੈਠਾ ਹੈ।
ਜਿਸਨ ਬੋਲੇ ਬਾਕ ਪ੍ਰਕਾਸ਼,
ਉਸ ਵੇਲੇ ਮੰਡੀ ਦੇ ਰਾਜੇ ਪ੍ਰਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਮੰਦ ਮੰਦ ਚਲ ਨੀਰ ਗੰਭੀਰ।
ਮਹਾਰਾਜ ਜੀ ਕਹਿੰਦੇ ਹੇ ਰਾਜਾ ਮੰਡੀ, ਆ ਵੇਖ ਕਿੰਨਾ ਸੋਹਣਾ ਪਾਣੀ ਵਹਿ ਰਿਹਾ, ਹੌਲੇ ਹੌਲੇ ਚੱਲ ਰਿਹਾ, ਬਹੁਤੀ ਤੇਜ਼ੀ ਨਾਲ ਨਹੀਂ ਚੱਲ ਰਿਹਾ, ਸਹਿਜੇ ਸਹਿਜੇ ਨਿਰਮਲ ਜਲ ਬੜੀ ਠਹਿਰਾਵ ਨਾਲ ਰੁਮਕ ਰੁਮਕ ਕਰਕੇ ਚੱਲ ਰਿਹਾ।
ਸੁੰਦਰ ਸ਼ੋਭਤ ਹੈ ਜੁਗ ਤੀਰ,
ਵੇਖ ਕਿੰਨੇ ਸੋਹਣੇ ਦੋ ਕਿਨਾਰੇ ਨੇ, ਉਰਲਾ ਕਿਨਾਰਾ ਵੀ ਬੜਾ ਸੁੰਦਰ ਹੈ ਤੇ ਪਾਰਲਾ ਕਿਨਾਰਾ ਵੀ ਬੜਾ ਸੁੰਦਰ ਹੈ।
ਇੱਕ ਘੱਟ ਲੈ ਜਲ ਪਰ ਧਰ ਆਵੋ, ਹੱਥੋਂ ਨਿਸ਼ਾਨਾ ਤੁਪਕ ਚਲਾਵੋ।
ਮਹਾਰਾਜ ਜੀ ਨੇ ਆਖਿਆ ਭਾਈ ਏਦਾਂ ਕਰੋ, ਹੇ ਰਾਜਾ ਸੁਧ ਸੈਨ, ਇੱਕ ਘੜਾ ਮੰਗਾਓ ਤੇ ਉਹ ਘੜਾ ਮੰਗਾ ਕੇ ਪਾਣੀ ਦੇ ਵਿੱਚ ਰੱਖੀਏ, ਦਰਿਆ ਦੇ ਵਿੱਚ ਤੇ ਪਾਣੀ ਵਿੱਚ ਰੱਖੀਏ ਤੇ ਉਹਦੇ ਤੇ ਨਿਸ਼ਾਨੇ ਲਾਈਏ ਗੋਲੀਆਂ ਦੇ, ਵੀ ਉਹਨੂੰ ਕਿਵੇਂ ਨਿਸ਼ਾਨਾ ਲੱਗਦਾ ਕਿ ਨਹੀਂ ਲੱਗਦਾ, ਕਿਹਦਾ ਨਿਸ਼ਾਨਾ ਲੱਗਦਾ ਕਿਹਦਾ ਨਹੀਂ ਲੱਗਦਾ, ਕਿਹਦੀ ਗੋਲੀ ਲੱਗਦੀ ਹੈ ਕਿਹਦੀ ਨਹੀਂ ਲੱਗਦੀ, ਇਹ ਵੇਖਣ ਵਾਸਤੇ ਤੁਸੀਂ ਇੱਕ ਘੜਾ ਲਿਆਓ ਔਰ ਉਹ ਘੜਾ ਦਰਿਆ ਦੇ ਵਿੱਚ ਰੱਖ ਦਿਓ ਤੇ ਉਹਦੇ ਤੇ ਗੋਲੀਆਂ ਦੇ ਨਿਸ਼ਾਨੇ ਲਾਓ।
ਹੁਕਮ ਖਾਲਸੇ ਪਰੇ ਮੰਬਇਓ,
ਇਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਖਾਲਸੇ ਤੇ ਹੋ ਗਿਆ।
ਇੱਕ ਸਿੰਘ ਕੱਢ ਲੇ ਤਵ ਗਇਓ,
ਇਹਨੇ ਨੂੰ ਇੱਕ ਸਿੰਘ ਗਿਆ, ਉਹ ਇੱਕ ਘੜਾ ਲੈ ਕੇ ਆਇਆ, ਕਿਸੇ ਧਾਤ ਦਾ ਹੀ ਬਣਿਆ ਹੋਇਆ ਘੜਾ ਸੀ, ਉਹ ਤਾਤ ਦਾ ਬਣਿਆ ਹੋਇਆ ਕਿਸੇ ਦਾ ਉਹ ਕੜਾ ਕੜਾ ਚੁੱਕ ਕੇ ਸਿੰਘ ਲੈ ਕੇ ਆਇਆ।
ਜਿੱਥੇ ਜਲ ਆਵਤ ਤੈ ਧਰਿਓ,
ਜਿੱਧਰੋਂ ਪਾਣੀ ਆ ਰਿਹਾ ਸੀ ਨਾ ਇੱਧਰ ਨੂੰ, ਉੱਥੇ ਅੱਜ ਮਹਾਰਾਜ ਜੀ ਦਾ ਦਰਬਾਰ ਬਣਿਆ ਹੋਇਆ ਦਰਿਆ ਦੇ ਕੰਢੇ ਤੇ, ਸਕੇਤ ਮੰਡੀ ਗੁਰਦੇਵ ਦਸਵੇਂ ਪਾਤਸ਼ਾਹ ਦਾ ਬੜਾ ਸੁੰਦਰ ਸਥਾਨ ਹੈ। ਮਹਾਰਾਜ ਜੀ ਦੀਆਂ ਉੱਥੇ ਯਾਦਗਾਰੀ ਨਿਸ਼ਾਨੀਆਂ ਵੀ ਪਈਆਂ। ਮਹਾਰਾਜ ਦਸਵੇਂ ਪਾਤਸ਼ਾਹ ਦੀ ਬੰਦੂਕ ਪਈ ਆ ਉੱਥੇ, ਕੁੱਪਾ ਪਿਆ ਹੈ ਬਰੂਦ ਵਾਲਾ, ਮਹਾਰਾਜ ਜੀ ਦਾ ਪਲੰਘਾ ਪਿਆ ਹੋਇਆ ਦਸਵੇਂ ਪਾਤਸ਼ਾਹ ਦਾ, ਫਿਰ ਉੱਥੇ ਕਰਬਾਬ ਪਈ ਹੋਈ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਦੀ। ਤੋ ਉੱਥੇ ਅੱਜ ਵੀ ਉਹ ਯਾਦਗਾਰੀ ਨਿਸ਼ਾਨੀਆਂ ਤੇ ਸਤਿਗੁਰਾਂ ਦਾ ਇਤਿਹਾਸਕ ਸਥਾਨ ਮੌਜੂਦ। ਉੱਥੇ ਮਹਾਰਾਜ ਜੀ ਖੜੇ ਸਨ ਦਰਿਆ ਦੇ ਕੰਢੇ ਤੇ, ਇੱਕ ਸਿੰਘ ਗਿਆ ਉਹ ਘੜਾ ਲੈ ਕੇ ਆਇਆ, ਔਰ ਜਿੱਧਰੋਂ ਪਾਣੀ ਆ ਰਿਹਾ ਸੀ ਉਸ ਪਾਸੇ ਉਹਨੇ ਘੜਾ ਰੱਖਿਆ ਹੈ।
ਸੋਦੋ ਘਟਾ ਨੀਰ ਪਰ ਤਰਿਓ,
ਜਿਹੜਾ ਘੜਾ ਸੀ ਸਿੱਧਾ ਹੀ ਦਰਿਆ, ਕਿਉਂਕਿ ਹੌਲੇ ਚੱਲ ਰਿਹਾ ਸੀ, ਬਹੁਤੀ ਤੇਜ਼ੀ ਨਾਲ ਨਹੀਂ ਸੀ ਚੱਲ ਰਿਹਾ, ਹੌਲੇ ਹੌਲੇ ਕਰਕੇ ਉਹ ਸਿੱਧਾ ਹੀ ਘੜਾ ਜਿਹੜਾ ਸੀ ਉਹ ਪਾਣੀ ਦੇ ਉੱਤੇ ਤਰ ਕੇ ਆਉਣ ਲੱਗਾ।
ਸਕਲ ਸਿੰਘ ਲੈ ਜਵਾਲਾ ਬੰਮਣੇ,
ਸਿੰਘ ਤਿਆਰ ਉਬਰ ਤਿਆਰ ਖੜੇ, ਜਵਾਲਾ ਬੰਮਣੀਆਂ ਬੰਦੂਕਾਂ ਸਭ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ।
ਡੋਰੀ ਗਨ ਗੇਰੀ ਅਰ ਦਮਣੇ,
ਔਰ ਉਸੇ ਵਕਤ ਦੁਸ਼ਮਣਾਂ ਨੂੰ ਦਮਨ ਕਰਨ ਵਾਲੀਆਂ, ਵੈਰੀਆਂ ਦਾ ਨਾਸ਼ ਕਰਨ ਵਾਲੀਆਂ ਬੰਦੂਕਾਂ ਨਿਸ਼ਾਨੇ ਲਾ ਲਾ ਕੇ ਸਿੰਘ ਗੋਲੀਆਂ ਛੱਡਣ ਲੱਗੇ।
ਰਹੇ ਚਲਾਏ ਸਿੰਘ ਬਹੁ ਤੇਰੇ, ਇੱਕ ਨਾ ਲੱਗੀ ਕੱਟ ਕੋ ਤਿਸ ਜਾਏ।
ਕਹਿੰਦੇ ਬਹੁਤ ਸਿੰਘਾਂ ਨੇ ਗੋਲੀਆਂ ਚਲਾਈਆਂ ਪਰ ਉਹ ਘੜੇ ਨੂੰ ਇੱਕ ਵੀ ਗੋਲੀ ਨਹੀਂ ਲੱਗੀ, ਹਾਲਾਂਕਿ ਬੜੇ ਬੜੇ ਨਿਸ਼ਾਨਚੀ ਸਿੰਘ ਸੀ ਪਰ ਇਹ ਗੁਰੂ ਸਾਹਿਬ ਦੀ ਕਲਾ ਸੀ। ਮਹਾਰਾਜ ਜੀ ਨੇ ਵਰ ਜੋ ਦੇਣਾ ਸੀ, ਜੈਸੇ ਬਚੀ ਇਹ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ, ਇਹ ਬਚਨ ਜੋ ਕਰਨਾ ਸੀ ਦਸਵੇਂ ਪਾਤਸ਼ਾਹ ਨੇ। ਕਹਿੰਦੇ ਸਾਰੇ ਸਿੰਘਾਂ ਨੇ ਉਸ ਵੇਲੇ ਗੋਲੀਆਂ ਚਲਾਈਆਂ, ਨਿਸ਼ਾਨੇ ਲਾਏ, ਪਰ ਉਹ ਜਿਹੜੀ ਹਾਂਡੀ ਸੀ ਨਾ, ਘੜਾ ਸੀ, ਉਹਨੂੰ ਇੱਕ ਵੀ ਗੋਲੀ ਜਾ ਕੇ ਨਹੀਂ ਲੱਗੀ।
ਛੋਰ ਛੋਰ ਉਰ ਮੈਂ ਬਿਸਮਾਏ,
ਗੋਲੀਆਂ ਚਲਾ ਚਲਾ ਕੇ ਸਿੰਘ ਹੈਰਾਨ ਹੋ ਗਏ, ਬਿਸਮਾਦ ਚ ਚਲੇ ਗਏ ਵੀ ਇਹੋ ਜਿਹਾ ਕਿਹੜਾ ਘੜਾ ਵੀ ਇਹਨੂੰ ਗੋਲੀ ਨਹੀਂ ਵੱਜ ਰਹੀ, ਗੋਲੀ ਲੱਗ ਹੀ ਨਹੀਂ ਰਹੀ। ਹਾਲਾਂਕਿ ਬੜੇ ਬੜੇ ਨਿਸ਼ਾਨਚੀ ਸਿੰਘ ਸੀ ਜਿਹੜੇ ਆਵਾਜ਼ ਸੁਣ ਕੇ ਗੋਲੀ ਚਲਾ ਦੇਣ ਤੇ ਨਿਸ਼ਾਨੇ ਨੂੰ ਵਿੰਨ ਜਾਂਦੀ ਸੀ, ਪਰ ਇੱਥੇ ਪਤਾ ਨਹੀਂ ਕੀ ਖੇਡ ਵਰਤੀ ਹੈ ਕਿ ਅਚਨਚੇਤ ਗੋਲੀਆਂ ਚਲਾ ਰਹੇ ਨੇ ਪਰ ਉਹ ਗੋਲੀ ਜਿਹੜੀ ਹੈ ਉਹ ਕਿਸੇ ਵੀ ਸਿੰਘ ਦੀ ਗੋਲੀ ਉਸ ਘੜੇ ਨੂੰ ਜਾ ਕੇ ਨਹੀਂ ਲੱਗੀ।
ਇਹ ਕਿਆ ਭਇਓ ਨਾ ਜਾਣੀ ਜਾਏ,
ਸਭ ਸਿੰਘ ਹੈਰਾਨ ਨੇ, ਮਨ ਹੀ ਮਨ ਸੋਚਦੇ ਨੇ ਹੋ ਕੀ ਗਿਆ, ਵੀ ਗੋਲੀ ਵੱਜ ਵੀ ਰਹੀ ਹੈ, ਬੰਦੂਕ ਵੱਲ ਵੇਖਦੇ ਧਿਆਨ ਨਾਲ ਵੀ ਗੋਲੀਆਂ ਚਲਾਉਂਦੇ ਵੀ ਆ, ਨਿਕਲਦੀ ਵੀ ਹੈ ਗੋਲੀ, ਪਾਣੀ ਵਿੱਚ ਜਾ ਕੇ ਵੱਜਦੀ ਆ, ਉਹ ਘੜੇ ਨੂੰ ਜਾ ਕੇ ਨਹੀਂ ਵੱਜਦੀ। ਬੜੇ ਹੈਰਾਨ ਹੋ ਰਹੇ ਨੇ ਸਿੰਘ, ਵੇਖ ਵੇਖ ਕੇ ਸਮਝ ਨਹੀਂ ਆ ਰਹੀ।
ਤਬ ਸਤਿਗੁਰ ਕਰ ਤੁਪ ਕੇ ਉਠਾਏ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬੰਦੂਕ ਚੁੱਕੀ,
ਦੇ ਕਿਰਪਤ ਕੋ ਗਿਰਾ ਅਲਾਏ,
ਧਰ ਨੇ ਆਪ ਨੇ ਬੰਦੂਕ ਚਲਾਈ, ਉਹ ਬੰਦੂਕ ਭਰੀ ਹੋਈ ਚੁੱਕ ਕੇ ਮਹਾਰਾਜ ਜੀ ਨੇ ਰਾਜੇ ਸੁੱਧ ਸੈਨ ਨੂੰ ਦਿੱਤੀ, ਜਿਹੜਾ ਮੰਡੀ ਦਾ ਰਾਜਾ ਸੀ, ਉਹਨੂੰ ਮਹਾਰਾਜ ਜੀ ਨੇ ਉਹ ਬੰਦੂਕ ਪਕੜਾਈ ਤੇ ਕਹਿਣ ਲੱਗੇ,
ਤੂੰ ਪ੍ਰਹਾਰ ਗੋਰੀ ਸਮਾਏ।
ਮਹਾਰਾਜ ਜੀ ਕਹਿੰਦੇ ਲੈ ਰਾਜਾ ਤੂੰ ਚਲਾ ਗੋਲੀ, ਸਿੰਘਾਂ ਸਾਰਿਆਂ ਨੇ ਚਲਾਈਆਂ ਗੋਲੀਆਂ ਨਹੀਂ ਵੱਜੀਆਂ, ਮਹਾਰਾਜ ਜੀ ਕਹਿੰਦੇ ਏਦਾਂ ਕਰ ਵੀ ਹੁਣ ਤੂੰ ਇਹ ਗੋਲੀ ਚਲਾਉਣਾ ਕਰ,
ਹੱਥਬੇ ਬਿਨਾ ਲੱਛ ਰਹਿਣਾ ਏ,
ਕਿਉਂਕਿ ਹੁਣ ਤੂੰ ਜੇ ਗੋਲੀ ਚਲਾਏਗਾ ਤੇਰਾ ਨਿਸ਼ਾਨਾ ਇਸ ਹਾਂਡੀ ਨੂੰ ਇਸ ਘੜੇ ਨੂੰ ਜ਼ਰੂਰ ਲੱਗੇਗਾ, ਇਹ ਨਹੀਂ ਬਚੇਗਾ। ਅਸੀਂ ਇਹ ਜਾਣਦੇ ਹਾਂ ਕਿ ਤੇਰਾ ਨਿਸ਼ਾਨਾ ਜਿਹੜਾ ਗੋਲੀ ਦਾ ਉਹ ਇਹਨੂੰ ਜ਼ਰੂਰ ਲੱਗੇਗਾ।
ਹੱਥ ਬੰਦ ਗੁਰ ਪਗ ਕਰ ਨਮੋ,
ਮੰਡੀ ਦੇ ਰਾਜੇ ਨੇ ਹੱਥ ਬੰਨੇ ਮੱਥਾ ਟੇਕਿਆ, ਸਤਿਗੁਰਾਂ ਨੂੰ ਬੰਦੂਕ ਪਕੜੀ ਹੈ,
ਮੰਡੀ ਪਤਲੇ ਕਰ ਤੇ ਸਮੋ,
ਮੰਡੀ ਪਤੀ ਰਾਜੇ ਨੇ ਉਸ ਵਕਤ ਉਹ ਬੰਦੂਕ ਆਪਣੇ ਹੱਥਾਂ ਵਿੱਚ ਲੈ ਕੇ,
ਪ੍ਰਥਮ ਪ੍ਰਹਾਰੀ ਕੱਟ ਉਲਟੇ ਸੂਦੇ ਤੇ ਮੁਦਾ ਕਰ ਦਿਓ,
ਕਹਿੰਦੇ ਉਹਨੇ ਗੋਲੀ ਚਲਾਈ ਤੇ ਗੋਲੀ ਘੜੇ ਨੂੰ ਜਾ ਕੇ ਵੱਜੀ, ਤੇ ਪਹਿਲਾਂ ਸਿੱਧਾ ਸੀ ਨਾ ਉਹ ਘੜਾ, ਜਦੋਂ ਗੋਲੀ ਵੱਜੀ ਤੇ ਉਹ ਘੜਾ ਮੁਦਾ ਹੋ ਗਿਆ। ਰਾਜੇ ਨੇ ਜਦੋਂ ਗੋਲੀ ਚਲਾਈ ਗੋਲੀ ਜਾ ਲੱਗੀ, ਸਿੰਘਾਂ ਨੇ ਜਿੰਨੀਆਂ ਗੋਲੀਆਂ ਚਲਾਈਆਂ ਉਦੋਂ ਨਹੀਂ ਲੱਗੀ। ਤੇ ਉਸ ਵੇਲੇ ਉਹ ਘੜਾ ਮੂਧਾ ਹੋ ਗਿਆ ਜਦੋਂ ਇਹਦੇ ਚਲ ਵੱਲੋਂ ਚਲਾਈ ਹੋਈ ਗੋਲੀ ਬਾ ਜਾ ਕੇ ਵੱਜੀ।
ਭਈ ਪ੍ਰਸੰਨ ਬਿਲੋਕ ਗੁਸਾਏ,
ਮਹਾਰਾਜ ਜੀ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ, ਜੈਸੇ ਬਚੀ ਇਹ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ। ਮਹਾਰਾਜ ਜੀ ਨੇ ਬਚਨ ਕੀਤੇ, ਬੜੇ ਖੁਸ਼ ਹੋਏ। ਗੁਰੂ ਕਲਗੀਧਰ ਪਾਤਸ਼ਾਹ ਰਾਜੇ ਸੁਧ ਸੈਨ ਦੀ ਭਾਵਨਾ ਵੇਖ ਕੇ, ਉਹਦਾ ਨਿਸ਼ਾਨਾ ਵੇਖ ਕੇ,
ਮੰਡੀ ਪਾਸੋਂ ਗਿਰਾ ਅਲਾਏ,
ਮੰਡੀ ਪਤੀ ਰਾਜੇ ਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਤੇਰੇ ਕਾਮਨਾ ਜੋ ਤੋ ਹੋਏ ਜਾਚ ਲਿਓ ਹਮ ਪੁਰਵੈ ਸੋਏ।
ਮਹਾਰਾਜ ਜੀ ਕਹਿੰਦੇ, ਦੱਸ ਤੇਰੇ ਮਨ ਚ ਕੀ ਕਾਮਨਾ ਹੈ, ਜੋ ਤੇਰੇ ਮਨ ਦੀ ਕਾਮਨਾ, ਜੋ ਤੇਰੇ ਮਨ ਦੀ ਇੱਛਾ ਹੈ ਉਹ ਤੂੰ ਮੰਗ ਲੈ, ਉਹੀ ਤੇਰੀ ਕਾਮਨਾ ਅਸੀਂ ਪੂਰੀ ਕਰਾਂਗੇ। ਕਲਗੀਧਰ ਜੀ ਕਿੰਨੇ ਪ੍ਰਸੰਨ ਹੋਏ ਹੋਣਗੇ ਰਾਜੇ ਤੇ, ਇਹਦੀ ਭਾਵਨਾ ਨੂੰ ਫਲ ਲੱਗ ਰਿਹਾ, ਕਿਤਨੇ ਪ੍ਰਸੰਨ ਹੋ ਰਹੇ ਨੇ ਕਿ ਪ੍ਰਸੰਨ ਹੋ ਕੇ ਮਹਾਰਾਜ ਜੀ ਕਹਿੰਦੇ, ਤੇਰੀ ਜੋ ਇੱਛਾ ਹੈ ਉਹ ਤੂੰ ਮੰਗ, ਅਸੀਂ ਤੇਰੀ ਇੱਛਾ ਪੂਰੀ ਕਰਾਂਗੇ।
ਅਤੇ ਉਹ ਨਿਸ਼ਾਨਾ ਹੇਰ ਪ੍ਰਸੰਨ,
ਕਿਉਂਕਿ ਤੂੰ ਨਿਸ਼ਾਨਾ ਲਾਇਆ ਤੇ ਤੇਰਾ ਨਿਸ਼ਾਨਾ ਵੇਖ ਕੇ ਅਸੀਂ ਬੜੇ ਖੁਸ਼ ਹੋਏ।
ਗੋਰੀ ਮਾਰ ਸਕਿਓ ਨੈ ਅੰਨ,
ਵੇਖ ਕੋਈ ਹੋਰ ਨੀ ਗੋਲੀ ਮਾਰ ਸਕਿਆ ਉਸ ਹਾਂਡੀ ਨੂੰ, ਪਰ ਤੇਰੀ ਗੋਲੀ ਜਾ ਕੇ ਉਸ ਹਾਂਡੀ ਨੂੰ ਸਿੱਧੀ ਵੱਜੀ ਹੈ, ਕਿਸੇ ਹੋਰ ਦੀ ਗੋਲੀ ਨੀ ਵੱਜੀ। ਹਾਲਾਂਕਿ ਕਿੰਨਿਆਂ ਨੇ ਗੋਲੀਆਂ ਚਲਾਈਆਂ, ਸੈਂਕੜੇ ਗੋਲੀਆਂ ਚੱਲੀਆਂ, ਪਰ ਉਹ ਹਾਂਡੀ ਨੂੰ ਨੀ ਲੱਗੀਆਂ ਕਿਸੇ ਦੀਆਂ ਗੋਲੀਆਂ, ਪਰ ਤੇਰੀ ਗੋਲੀ ਇੱਕੋ ਚਲਾਈ ਹੋਈ ਉਹਨੂੰ ਜਾ ਕੇ ਵੱਜੀ ਹੈ। ਇਸ ਕਰਕੇ ਤੇਰੇ ਤੇ ਅਸੀਂ ਬੜੇ ਪ੍ਰਸੰਨ ਆ ਰਾਜਾ, ਤੂੰ ਮੰਗ ਕੀ ਚਾਹੀਦਾ।
ਸੁਣ ਕਿਰਪਤ ਕਰ ਜੋਰ ਬਤਾਏ, ਸ਼੍ਰੀ ਪ੍ਰਭ ਮੁਝ ਕੋ ਚਾ ਨਾ ਕਾਏ।
ਉਸ ਵਕਤ ਜਦੋਂ ਮਹਾਰਾਜ ਜੀ ਨੇ ਬਚਨ ਕਹੇ ਨਾ, ਤੇ ਰਾਜੇ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਗਰੀਬ ਨਵਾਜ ਜੀ, ਮੇਰੇ ਮਨ ਚ ਕੋਈ ਚਾਹਨਾ ਨਹੀਂ ਹੈ, ਮੇਰੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਇੱਛਾ ਕੋਈ ਨਹੀਂ ਹੈ।
ਦੂਧ ਪੂਤ ਤਨ ਤਾਮ ਕਨੇਰੇ, ਕਿਰਪਾ ਆਪ ਕੀ ਤੇ ਘਰ ਮੇਰੇ।
ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਮੇਰੇ ਘਰ ਵਿੱਚ ਦੁੱਧ ਵੀ ਹੈ, ਪੁੱਤ ਵੀ ਹੈ, ਮਹਾਰਾਜ ਜੀ ਧਨ ਸੰਪਦਾ ਵਿਭੂਤੀ ਸਭ ਕੁਝ ਹੈ, ਮਹਾਰਾਜ ਜੀ ਕੋਈ ਇੱਛਾ ਹੈ ਹੀ ਨਹੀਂ, ਮੈਂ ਕੀ ਮੰਗਾ, ਸਭ ਕੁਝ ਹੈ ਘਰ ਵਿੱਚ। ਮਹਾਰਾਜ ਜੀ ਸਭ ਕੁਝ ਤੁਹਾਡੀ ਦਇਆ ਨਾਲ ਘਰ ਦੇ ਵਿੱਚ ਹੈ, ਹਰ ਇੱਕ ਚੀਜ਼ ਘਰ ਵਿੱਚ ਭਰੀ ਹੋਈ ਹੈ।
ਕਹਾਂ ਜਾਚ ਨਾ ਕਰੋ ਗੁਸਾਈ,
ਜਗਤ ਮਾਲਕ ਜਗਤ ਗੁਸਾਈ, ਮੈਂ ਕੀ ਹੋਰ ਮੰਗਾ, ਹੋਰ ਕੁਝ ਮੰਗਣ ਦੀ ਇੱਛਾ ਹੀ ਨਹੀਂ ਰਹੀ, ਸਭ ਕੁਝ ਆਪ ਜੀ ਦਾ ਦਿੱਤਾ ਹੋਇਆ ਹੈ।
ਪ੍ਰਥਮ ਕਰੀ ਪੂਰਨ
ਸਮਝਾਏ, ਮਹਾਰਾਜ ਜੀ ਜੋ ਮੈਨੂੰ ਚਾਹੀਦਾ ਸੀ ਉਹ ਤੁਸੀਂ ਪਹਿਲਾਂ ਹੀ ਸਭ ਕੁਝ ਦਿੱਤਾ ਹੋਇਆ, ਜੋ ਕੁਝ ਚਾਹੀਦਾ ਸੀ, ਪੁੱਤ ਚਾਹੀਦੇ ਸਨ, ਸੰਪਦਾ ਵਿਭੂਤੀ ਚਾਹੀਦੀ ਸੀ, ਰਾਜ ਭਾਗ ਚਾਹੀਦਾ ਸੀ, ਉਹ ਪਹਿਲਾਂ ਹੀ ਮਹਾਰਾਜ ਜੀ ਤੁਹਾਡਾ ਦਿੱਤਾ ਹੋਇਆ, ਹੋਰ ਮੈਂ ਕੀ ਮੰਗਣਾ ਹੈ।
ਸੁਣ ਪੁਨ ਬਣਿਓ ਪ੍ਰਭੋ ਕਛ ਮੰਗ, ਪੂਰਨ ਹੋਏ ਦੇਰ ਨੈ ਲਾਗ।
ਸੁਣ ਕੇ ਮਹਾਰਾਜ ਜੀ ਫਿਰ ਬੋਲੇ, ਕਹਿੰਦੇ, ਨਹੀਂ ਰਾਜਾ ਸੁਧ ਸੈਨ, ਤੂੰ ਮੰਗ, ਅਸੀਂ ਖੁਸ਼ ਹੋਏ ਹਾਂ, ਤੇਰੇ ਤੇ ਪ੍ਰਸੰਨ ਹੋਏ ਹਾਂ, ਕੁਝ ਤਾਂ ਮੰਗ ਲੈ, ਜੋ ਤੂੰ ਮੰਗੇਗਾ ਤੇਰੀ ਇੱਛਾ ਪੂਰਨ ਹੋਵੇਗੀ, ਜੋ ਤੂੰ ਕਹੇਗਾ ਉਹ ਪੂਰਾ ਹੋਵੇਗਾ।
ਹਿਰਦੇ ਪ੍ਰਸੰਨ ਨੈ ਨਿਫਲ ਹਮਾਰੇ,
ਔਰ ਸਾਡੀ ਇਹ ਪ੍ਰਸੰਨਤਾ ਤੇਰੇ ਤੇ ਨਿਸ਼ਫਲ ਨਹੀਂ ਜਾਏਗੀ, ਅਸੀਂ ਬੜੇ ਖੁਸ਼ ਹਾਂ ਤੇਰੇ ਤੇ, ਸਾਡੀ ਇਸ ਪ੍ਰਸੰਨਤਾ ਨੂੰ ਨਿਸ਼ਫਲ ਨਾ ਜਾਣ ਦੇ, ਜੋ ਤੇਰੇ ਮਨ ਚ ਇੱਛਾ ਹੈ ਉਹ ਮੰਗ ਲੈ, ਕੁਝ ਤਾਂ ਮੰਗ ਲੈ।
ਯਾ ਤੇ ਦਿਓ ਚੈ ਔਰ ਧਾਰੇ,
ਇਸ ਕਰਕੇ ਅਸੀਂ ਤੈਨੂੰ ਦੇਣਾ ਚਾਹੁੰਦੇ ਹਾਂ ਕੁਝ, ਸਾਡੀ ਬੜੀ ਪ੍ਰਸੰਨਤਾ ਹੈ, ਸਾਡੇ ਮਨ ਚ ਬੜੀ ਭਾਰੀ ਖੁਸ਼ੀ ਹੈ, ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ।
ਤਬ ਮੰਡੀ ਪਤ ਹਰ ਕੇ ਉਚਾਰਾ, ਬੋ ਪੁਸ਼ਤਨ ਲਗ ਰਾਜ ਹਮਾਰਾ।
ਫਿਰ ਇਹਨੇ ਹੱਥ ਜੋੜੇ, ਕਹਿੰਦਾ, ਅੱਛਾ ਸਾਹਿਬ ਜੀ, ਜੇ ਤੁੱਠੇ ਹੋ ਤੇ ਫਿਰ ਕਿਰਪਾ ਕਰੋ, ਜਿਹੜਾ ਇਹ ਰਾਜ ਭਾਗ ਹੈ ਮੇਰੀਆਂ ਬਹੁਤ ਪੁਸ਼ਤਾਂ ਤੱਕ ਚੱਲੇ, ਬਹੁਤ ਪੁਸ਼ਤਾਂ ਤੱਕ ਮੇਰਾ ਇਹ ਰਾਜ ਭਾਗ ਚੱਲਦਾ ਰਹੇ।
ਇਸੀ ਵਿਦ ਜਾਚਨਾ ਕਰੋ,
ਮਹਾਰਾਜ ਮੈਂ ਇਹੀ ਮੰਗਦਾ ਕਿ ਜਿਵੇਂ ਮੇਰਾ ਰਾਜ ਭਾਗ ਹੁਣ ਹੈ ਇਸੇ ਤਰ੍ਹਾਂ ਬਣਿਆ ਰਹੇ, ਇਸੇ ਤਰ੍ਹਾਂ ਮੇਰਾ ਇਹ ਰਾਜ ਭਾਗ ਬਣਿਆ ਰਹੇ।
ਇੱਛਾ ਇੱਕ ਹੋਰ ਮੈਂ ਧਰੂ,
ਇਹੀ ਇੱਛਾ ਇੱਕ ਮੇਰੇ ਹਿਰਦੇ ਵਿੱਚ ਹੈ ਕਿ ਮੇਰੀਆਂ ਪੁਸ਼ਤਾਂ ਤੋਂ ਇਹ ਰਾਜ ਬਾਹਰ ਨਾ ਜਾਵੇ।
ਉਪਜੈ ਪੰਥ ਸਮੂਹ ਤੁਮਾਰੇ,
ਮਹਾਰਾਜ ਜੀ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਪੰਥ ਉਪਜਣਾ ਹੈ। ਖਾਲਸੇ ਪੰਥ ਦੀ ਉਤਪਤੀ ਹੋ ਚੁੱਕੀ ਹੈ ਤੇ ਸਹਿਜੇ ਸਹਿਜੇ ਕਰਕੇ ਤੁਹਾਡੇ ਪੰਥ ਦਾ ਬੋਲਬਾਲਾ ਹੋਣਾ।
ਕਰੈ ਰਾਜ ਛੀਨੈ ਨਿਰਪ ਸਾਰੇ,
ਉਸ ਵੇਲੇ ਤੁਹਾਡੇ ਪੰਥ ਨੇ ਰਾਜ ਕਰਨਾ। ਆ ਜਿੰਨੇ ਪਹਾੜੀ ਰਾਜੇ ਨੇ ਇਹਨਾਂ ਰਾਜਿਆਂ ਦਾ ਰਾਜ ਤੁਹਾਡੇ ਪੰਥ ਨੇ ਖੋ ਲੈਣਾ ਹੈ। ਮੈਂ ਇਹ ਜਾਣਦਾ ਹਾਂ ਕਿ ਜਿੰਨੇ ਪਹਾੜੀ ਰਾਜੇ ਨੇ ਇਹਨਾਂ ਸਾਰਿਆਂ ਦਾ ਰਾਜ ਤੁਹਾਡੇ ਪੰਥ ਨੇ, ਤੁਹਾਡੇ ਖਾਲਸੇ ਨੇ ਇਹਨਾਂ ਕੋਲੋਂ ਖੋ ਲੈਣਾ।
ਸੁਣ ਸਤਿਗੁਰ ਤਤਕਾਲ ਉਚਾਰਾ।
ਪਰ ਮਹਾਰਾਜ ਮੇਰਾ ਰਾਜ ਜਿਹੜਾ ਉਹ ਬਣਿਆ ਰਹੇ। ਇਹ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਵਕਤ ਬੋਲੇ,
ਜੋ ਛੀਨੈ ਗੋ ਰਾਜ ਤੁਮਾਰਾ।
ਮਹਾਰਾਜ ਜੀ ਕਹਿੰਦੇ, ਭਾਈ ਜਿਹੜਾ ਤੇਰਾ ਰਾਜ ਖੋਣ ਦਾ ਯਤਨ ਕਰੇਗਾ,
ਇਸ ਘਟ ਸਮ ਮੂਦਾ ਘਰ ਹੋਵੇ,
ਉਹਦਾ ਘਰ ਇਸ ਘੜੇ ਵਾਂਗੂ ਮੂਦਾ ਹੋ ਜਾਏਗਾ। ਜਿਹੜਾ ਤੇਰਾ ਰਾਜ ਖੋਵੇਗਾ ਨਾ, ਆ ਜਿਵੇਂ ਘੜਾ ਮੂਦਾ ਹੋ ਗਿਆ, ਇਹਦੇ ਵਾਂਗੂ ਉਹਦਾ ਘਰ ਵੀ ਮੂਦਾ ਹੋ ਜਾਏਗਾ।
ਜੈਸੀ ਬਚੀ ਇਹ ਕਾਚੀ ਹਾਂਡੇ, ਐਸੀ ਬਚੇਗੀ ਆਪ ਕੀ ਮੰਡੇ, ਜੋ ਮੰਡੀ ਕੋ ਲੁੱਟੇਂਗੇ, ਅਸਮਾਨੀ ਗੋਲੇ ਛੁੱਟੇਂਗੇ।
ਮਹਾਰਾਜ ਜੀ ਕਹਿੰਦੇ, ਜਿਵੇਂ ਹਾਂਡੀ ਬਚ ਗਈ ਹੈ, ਉਦਾਂ ਤੇਰੀ ਮੰਡੀ ਬਚੇਗੀ। ਜਿਹੜਾ ਇਸ ਨੂੰ ਲੁੱਟੇਗਾ ਉਹਨਾਂ ਦੇ ਉੱਤੇ ਅਸਮਾਨੀ ਗੋਲੇ ਆਉਣਗੇ। ਬੰਦਾ ਬਹਾਦਰ ਵੀ ਗਿਆ, ਉਹਨੇ ਮੰਡੀ ਨਹੀਂ ਉਜਾੜੀ। ਮੰਡੀ ਦੇ ਵਿੱਚ ਜਾ ਕੇ ਉਹਨੇ ਕਾਫੀ ਸਮਾਂ ਨਿਵਾਸ ਕੀਤਾ ਰੱਖਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੇਰੀ ਇਸ ਨਗਰੀ ਨੂੰ, ਮੰਡੀ ਨੂੰ ਕੋਈ ਨੀ ਉਜਾੜ ਸਕੇਗਾ।
ਇਸ ਘਟ ਸਮ ਮੂਦਾ ਘਰ ਹੋਵੇ,
ਉਹਦਾ ਘਰ ਇਸ ਘੜੇ ਵਾਂਗੂ ਮੂਦਾ ਹੋ ਜਾਵੇਗਾ।
ਜੋ ਛੀਨੈ ਆਏ ਨਾ ਜੋਵੇ,
ਜਿਹੜਾ ਤੇਰੀ ਇਸ ਮੰਡੀ ਦੇ ਰਾਜ ਨੂੰ ਤੇਰੀਆਂ ਪੁਸ਼ਤਾਂ ਕੋਲੋਂ ਵੀ ਖੋਵੇਗਾ, ਉਹਦੀ ਹਾਲਤ ਇਸ ਹਾਂਡੀ ਵਰਗੀ ਹੋਵੇਗੀ।
ਸੁਣ ਭੂਪਤ ਕੀ ਨਸ ਪਗ ਨਮੋ।
ਮਹਾਰਾਜ ਜੀ ਦੇ ਬਚਨ ਸੁਣ ਕੇ ਮੰਡੀ ਦੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ।
ਜਦ ਤੁਰੰਗ ਚਾਲੇ ਤੇ ਸਮੋ,
ਉਸ ਵੇਲੇ ਘੋੜੇ ਤੇ ਚੜ ਕੇ ਫਿਰ ਇਥੋਂ ਚੱਲ ਪਿਆ।
ਸਲਤਾ ਉਲੰਘਤ ਮੰਡੀ ਆਏ,
ਦਰਿਆ ਪਾਰ ਕਰਕੇ ਸਤਿਗੁਰੂ ਜੀ ਮੰਡੀ ਵਿਚ ਆਏ ਹਨ।
ਉਤਰੇ ਸਿਵਰ ਆਨ ਸਮਦਾਏ,
ਮਹਾਰਾਜ ਜੀ ਦਾ ਡੇਰਾ ਕਰਵਾਇਆ, ਉਤਾਰਾ ਕਰਵਾਇਆ।
ਸਰਬ ਰੀਤ ਕੀ ਨ੍ਰਿਪ ਕੀ ਸੇਵਾ,
ਮੰਡੀ ਦੇ ਰਾਜੇ ਸੁਧ ਸੈਨ ਨੇ ਸਰਬ ਪ੍ਰਕਾਰ ਨਾਲ ਸਤਿਗੁਰਾਂ ਦੀ ਸੇਵਾ ਕੀਤੀ, ਸਿੰਘਾਂ ਦੀ ਸੇਵਾ ਵਿਚ ਹਾਜ਼ਰ ਰਿਹਾ।
ਕਰੇ ਰਿਜਾਵਨ ਸ਼੍ਰੀ ਗੁਰਦੇਵਾ,
ਔਰ ਸ਼੍ਰੀ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਰਿਝਾਇਆ, ਮਹਾਰਾਜ ਜੀ ਨੂੰ ਸਰਬ ਪ੍ਰਕਾਰ ਕਰਕੇ ਪ੍ਰਸੰਨ ਕੀਤਾ।
ਕੀਤਕ ਦਿਨ ਪ੍ਰਭ ਤਾਂ ਟਿਕਾਏ,
ਇਸੇ ਤਰ੍ਹਾਂ ਕੁਝ ਦਿਨ ਪ੍ਰਭੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮੰਡੀ ਦੇ ਰਾਜੇ ਨੇ ਆਪਣੇ ਨਗਰ ਦੇ ਵਿਚ ਮਹਾਰਾਜ ਜੀ ਦਾ ਟਿਕਾਣਾ ਕਰਵਾ ਕੇ ਰੱਖਿਆ।
ਸੇਵਾ ਭੂਪਤ ਕਰ ਬੋਤ ਪਾਏ,
ਬੜੀ ਭਾਵਨਾ ਨਾਲ ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹਨੇ ਸੇਵਾ ਕੀਤੀ ਹੈ।
ਇੱਕ ਦਿਨ ਹਿੱਤੇ ਖੇਡ ਲੈ ਗਏ,
ਇੱਕ ਦਿਨ ਸਤਿਗੁਰੂ ਜੀ ਨੂੰ ਸ਼ਿਕਾਰ ਖੇਡਣ ਵਾਸਤੇ ਰਾਜਾ ਸੁਧ ਸੈਨ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਗਿਆ।
ਸੰਗ ਆਪ ਹੋਏ ਬਨ ਥਿਰ ਚਰਿਓ,
ਔਰ ਆਪ ਸਤਿਗੁਰਾਂ ਦੇ ਨਾਲ ਹੋ ਕੇ ਦੂਰ ਜੰਗਲ ਵਿਚ ਵਿਚਰ ਕੇ ਗਿਆ ਹੈ।
ਗੱਲ ਘਰ ਕਮਲਾ ਨਿਕਟ ਚਲ ਗਏ,
ਚਲਦਿਆਂ ਚਲਦਿਆਂ ਕਮਲਾ ਕਿਲਾ ਹੈ ਮੰਡੀ ਦਾ, ਉਹ ਕਮਲਾ ਕਿਲਾ ਜਿਹੜਾ ਹੈ, ਕਮਲਾ ਗੜ੍ਹ ਵੀ ਉਸ ਨੂੰ ਕਹਿੰਦੇ ਹਨ, ਉਥੇ ਚਲਦਾ ਚਲਦਾ ਦਲ ਲੈ ਕੇ ਆਇਆ ਹੈ।
ਮਹਾ ਮਵਾਸੀ ਥਲ ਥਿਕਰੇ,
ਔਰ ਕਹਿੰਦੇ ਬੜਾ ਮਵਾਸੀ ਜਗ੍ਹਾ ਹੈ, ਉਹ ਕਹਿੰਦੇ ਜਗ੍ਹਾ ਇਹੋ ਜਿਹਾ ਕਿਲਾ ਹੈ ਵੀ ਉਸ ਕਿਲੇ ਨੂੰ ਤੋੜ ਸਕਣਾ ਔਖਾ ਹੈ, ਔਰ ਇਸ ਪ੍ਰਕਾਰ ਨਾਲ ਕਹਿੰਦੇ ਬੜਾ ਮਵਾਸੀ ਥਾਂ ਹੈ।
ਜਿਸਕੇ ਨਿਕਟ ਸਿਵਰ ਕਰ ਦਿਓ,
ਉਹਦੇ ਨੇੜੇ ਚੱਲ ਕੇ ਕਲਗੀਧਰ ਜੀ ਨੇ ਡੇਰਾ ਕੀਤਾ ਹੈ।
ਇੱਕ ਗੱਡ ਗੁਰੂ ਤਾਂ ਰਚ ਲਿਓ,
ਉੱਥੇ ਸਤਿਗੁਰਾਂ ਨੇ ਵੀ ਇੱਕ ਛੋਟਾ ਜਿਹਾ ਕਿਲਾ ਬਣਾਇਆ, ਕਲਗੀਧਰ ਜੀ ਨੇ ਵੀ ਉੱਥੇ ਇੱਕ ਛੋਟੇ ਜਿਹੇ ਕਿਲੇ ਦੀ ਰਚਨਾ ਕੀਤੀ।
ਬੈਠੇ ਬਚਨ ਭਇਓ ਗੁਰ ਕੇਰੋ,
ਉੱਥੇ ਬੈਠਿਆ ਗੁਰੂ ਕਲਗੀਧਰ ਜੀ ਦਾ ਬਚਨ ਹੋਇਆ। ਮਹਾਰਾਜ ਜੀ ਕਹਿਣ ਲੱਗੇ,
ਸਲ ਪੰਥ ਆਏ ਜਬ ਮੇਰੋ।
ਮਹਾਰਾਜ ਜੀ ਕਹਿੰਦੇ, ਇਸ ਜਗ੍ਹਾ ਦੇ ਉੱਤੇ ਜਦੋਂ ਮੇਰਾ ਪੰਥ ਆਵੇਗਾ, ਮੇਰਾ ਖਾਲਸਾ ਜਦੋਂ ਇੱਥੇ ਆਵੇਗਾ,
ਸਭ ਕਮਲਾਮ ਵਾਸੀ ਲੈ ਹੈ।
ਕਹਿੰਦੇ ਆ ਜਿਹੜਾ ਕਮਲਾਮ ਕਿਲਾ ਹੈ, ਇਹ ਉਸ ਵੇਲੇ ਮਵਾਸੀ ਹੋਵੇਗਾ, ਇਹ ਕਿਲਾ ਵੀ ਮੇਰਾ ਪੰਥ ਆਪਣੇ ਕਬਜ਼ੇ ਚ ਕਰ ਲਵੇਗਾ।
ਰਾਜ ਆਪਣਾ ਹਿਆ ਟਿਕੈ,
ਇੱਥੇ ਮੇਰਾ ਖਾਲਸਾ ਆਪਣਾ ਰਾਜ ਟਿਕਾਵੇਗਾ। ਮੰਡੀ ਦਾ ਰਾਜ ਰਹੇਗਾ ਇੱਧਰ, ਉਹ ਕਮਲਾ ਕਿਲਾ ਇੱਕ ਪਾਸੇ ਹੈ। ਮਹਾਰਾਜ ਜੀ ਕਹਿਣ ਲੱਗੇ, ਇੱਥੇ ਮੇਰਾ ਖਾਲਸਾ ਆਪਣਾ ਰਾਜ ਟਿਕਾਵੇਗਾ।
ਸੁਣ ਮੰਡੀ ਪਤ ਕਥਾ ਬਖਾਨੇ,
ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤੇ ਮੰਡੀ ਦਾ ਰਾਜਾ ਉਸ ਵੇਲੇ ਬੋਲਿਆ, ਤੇ ਉਹ ਕਿਲੇ ਬਾਰੇ ਜਿਹੜੀ ਉਸ ਵੇਲੇ ਕਹਾਣੀ ਪ੍ਰਚਲਿਤ ਸੀ ਉਹ ਮਹਾਰਾਜ ਜੀ ਨੂੰ ਇਹਨੇ ਸੁਣਾਈ। ਕਹਿਣ ਲੱਗਾ,
ਸਭ ਤੇਰੇ ਉਮ ਵਾਸ ਮਾਨੇ।
ਕਹਿਣ ਲੱਗਾ, ਮਹਾਰਾਜ ਇਹ ਕਿਲੇ ਨੂੰ ਅੱਜ ਤੱਕ ਨਹੀਂ ਕੋਈ ਜਿੱਤ ਸਕਿਆ, ਇਹ ਕਿਲਾ ਹਰ ਕੋਲੋਂ ਮਵਾਸ ਹੀ ਰਿਹਾ, ਇਸ ਕਿਲੇ ਨੂੰ ਅੱਜ ਤੱਕ ਕੋਈ ਫਤਿਹ ਨਹੀਂ ਕਰ ਸਕਿਆ।
ਪ੍ਰਥਮ ਸਿਕੰਦਰ ਇਸ ਥਲ ਆਇਓ, ਚਿਤ ਮੈਂ ਚਾਹਤ ਇਸੇ ਛੁਟਾਇਓ।
ਮਹਾਰਾਜ ਜੀ ਇੱਥੇ ਸਿਕੰਦਰ ਵਰਗੇ ਜਿਹੜੇ ਬਾਦਸ਼ਾਹ ਸਨ ਯੂਨਾਨ ਦੇ, ਜਿਹਨੇ ਅੱਧੀ ਨਾਲੋਂ ਜ਼ਿਆਦਾ ਦੁਨੀਆ ਜਿੱਤ ਲਈ ਸੀ, ਉਹ ਵੀ ਆਇਆ ਸੀ ਇੱਥੇ ਚੱਲ ਕੇ। ਉਹਨੇ ਵੀ ਆ ਕੇ ਇਸ ਕਿਲੇ ਨੂੰ ਤੋੜਨਾ ਚਾਹਿਆ ਸੀ, ਇਸ ਕਿਲੇ ਦੇ ਉੱਤੇ ਕਬਜ਼ਾ ਕਰਕੇ ਇਹਨੂੰ ਛੁਡਾਉਣਾ ਚਾਹੁੰਦਾ ਸੀ। ਜਿਨ੍ਹਾਂ ਨੇ ਇਹਨਾਂ ਨੂੰ ਕਿਲੇ ਨੇ ਆਕੀ ਹੋ ਕੇ ਜਿਹੜੇ ਅੰਦਰ ਬੈਠੇ ਸੀ ਉਹਨਾਂ ਕੋਲੋਂ ਕਿਲਾ ਛੁਡਾਉਣਾ ਚਾਹੁੰਦਾ ਸੀ।
ਕਰਬੋ ਯਤਨ ਗਯੋ ਸੁਹਾਰਾ।
ਮਹਾਰਾਜ ਉਹਨੇ ਵੀ ਬੜੇ ਯਤਨ ਕੀਤੇ, ਪਰ ਆਖਿਰਕਾਰ ਉਹ ਆਪਣੇ ਯਤਨ ਕਰਕੇ ਹਾਰ ਗਿਆ।
ਤਿਸਟਿਗ ਅਫਲਾਤੂਨ ਉਚਾਰਾ।
ਉਹਦੇ ਕੋਲ ਉਹਦਾ ਇੱਕ ਵਜ਼ੀਰ ਸੀ ਅਫਲਾਤੂਨ, ਜਿਹੜਾ ਬੜਾ ਸਿਆਣਾ, ਬੜਾ ਦੂਰ ਅੰਦੇਸ਼ੀ ਬਿਰਤੀ ਵਾਲਾ ਸੀ।
ਜਿਸਕੇ ਸਭ ਬਦਬੁੱਧ ਕਿਸਕੀ ਨਾਏ,
ਜਿਸਦੇ ਸਮਾਨ ਕਿਸੇ ਦੀ ਬੁੱਧੀ ਨਹੀਂ ਸੀ। ਅਫਲਾਤੂਨ ਦੀਆਂ ਬੜੀਆਂ ਕਹਾਣੀਆਂ ਉਦਾਂ ਵੀ ਪ੍ਰਚਲਿਤ ਮਿਲਦੀਆਂ ਨੇ, ਪ੍ਰਸਿੱਧ ਹੁੰਦੀਆਂ ਨੇ। ਕਹਿੰਦੇ ਬੜਾ ਦਿਮਾਗੀ ਸੀ, ਉਹਦਾ ਬੜਾ ਦਿਮਾਗ ਸੀ, ਯੂਨਾਨ ਦਾ ਰਹਿਣ ਵਾਲਾ, ਉਹ ਵੀ ਸਿਕੰਦਰ ਦੇ ਨੇੜੇ ਦਾ ਸੀ, ਉਹਦੇ ਕੋਲ ਬੜਾ ਦਿਮਾਗ ਸੀ।
ਅਦਭੁਤ ਮਤ ਅਤਿਥੀ ਤੇ ਸਮਾਏ,
ਉਹਦੇ ਕੋਲ ਬੜੀ ਅਦਭੁਤ ਬੁੱਧੀ ਸੀ, ਬੜੀ ਹੈਰਾਨ ਕਰ ਦੇਣ ਵਾਲੀ ਬੁੱਧੀ ਦਾ ਉਹ ਮਾਲਕ ਸੀ।
ਤਿਸਨੇ ਪਰਬਤ ਕੀ ਨਸ ਜਾਣੇ,
ਉਹਨੇ ਪਹਾੜਾਂ ਦੀਆਂ ਜਿਹੜੀਆਂ ਨਸਾਂ ਸਨ ਉਹਨੂੰ ਚੰਗੀ ਤਰ੍ਹਾਂ, ਨਾੜੀ ਚੰਗੀ ਤਰ੍ਹਾਂ ਜਾਣ ਲਈ।
ਡੰਕ ਦਹੀ ਤਮ ਨਿਖਟਿਓ ਪਾਨੇ।
ਮਹਾਰਾਜ ਜੀ ਉਹਨੇ ਕੀ ਕੀਤਾ ਵੀ ਇੱਥੇ ਜਿਹੜਾ ਪਾਣੀ ਆਉਂਦਾ ਸੀ ਕਿਲੇ ਦੇ ਅੰਦਰ, ਉਹ ਪਾਣੀ ਜਿਹੜੀ ਸੀ ਉਹ ਪਾਣੀ ਉਹਨੇ ਰੋਕ ਦਿੱਤਾ, ਉੱਥੇ ਰੁਕਾਵਟ ਪਾ ਦਿੱਤੀ।
ਅੰਤਰ ਨ੍ਰਿਪ ਜਪ ਸੁਰਪਤੀ ਕੇਰਾ, ਭਇਓ ਪ੍ਰਸੰਨ ਆਏ ਤਿਸ ਬੇਰਾ।
ਪਰ ਜਿਹੜਾ ਇੱਥੇ ਰਾਜਾ ਸੀ ਕਿਲੇ ਦੇ ਅੰਦਰ, ਉਹਨੇ ਬਾਹਰੋਂ ਪਾਣੀ ਬੰਦ ਕਰ ਦਿੱਤਾ, ਅੰਦਰ ਪਾਣੀ ਜਾਣ ਤੋਂ ਰੋਕ ਦਿੱਤਾ ਵੀ ਆਪੇ ਬਾਹਰ ਆਉਣਗੇ। ਪਰ ਮਹਾਰਾਜ ਜਿਹੜਾ ਇੱਥੇ ਅੰਦਰ ਰਾਜਾ ਸੀ ਉਹ ਬੜਾ ਧਰਮੀ ਸੀ, ਉਹਨੇ ਜਿਹੜਾ ਬੱਦਲਾਂ ਦਾ ਮੇਘ ਦਾ ਦੇਵਤਾ ਹੈ ਇੰਦਰ, ਕਹਿੰਦੇ ਨੇ ਜਿਵੇਂ ਪੁਰਾਣਕ ਮਤ ਦੇ ਵਿੱਚ ਕਿ ਇੰਦਰ ਮੀਂਹ ਪਾਉਂਦਾ ਹੈ, ਉਹਨੇ ਇੰਦਰ ਨੂੰ ਪ੍ਰਸੰਨ ਕੀਤਾ, ਇੰਦਰ ਦੀ ਤਪੱਸਿਆ ਕੀਤੀ, ਉਹਦਾ ਜਪ ਕੀਤਾ।
ਭਇਓ ਪ੍ਰਸੰਨ ਆਏ ਤਿਸ ਬੇਰਾ।
ਉਸ ਵੇਲੇ ਕਹਿੰਦੇ ਉਹ ਇੰਦਰ ਪ੍ਰਸੰਨ ਹੋ ਕੇ ਆਇਆ, ਪ੍ਰਸੰਨ ਹੋ ਕੇ ਉਸ ਮੰਡੀ, ਉਸ ਜਿਹੜਾ ਰਾਜਾ ਸੀ ਕਲਮਲਾਟ ਗੜ ਦੇ ਕਿਲੇ ਦੇ ਅੰਦਰ, ਉਹਨੂੰ ਆ ਕੇ ਇੰਦਰ ਨੇ ਦਰਸ਼ਨ ਦਿੱਤੇ।
ਇੱਕ ਪੱਥਰੀ ਕੰਨ ਜੁੱਤ ਕਰ ਦੀਨ,
ਉਹਨੇ ਇੱਕ ਪੱਥਰੀ ਛੋਟੀ ਜੀ ਬੱਦਲਾਂ ਸਮੇਤ ਕਰਕੇ ਪੱਥਰੀ ਸੀ, ਉਹ ਪੱਥਰੀ ਜਿਹੜੀ ਸੀ ਉਸ ਰਾਜੇ ਨੂੰ ਦੇ ਦਿੱਤੀ।
ਸੰਪਟ ਮੈਂ ਪਾਵਨ ਕੀਨ,
ਉਹਨੇ ਉਹ ਪੱਥਰੀ ਇੱਕ ਡੱਬੇ ਦੇ ਵਿੱਚ ਪਾ ਲਈ, ਇੱਕ ਡੱਬੇ ਦੇ ਵਿੱਚ ਉਸ ਪੱਥਰੀ ਨੂੰ ਬੰਦ ਕਰਕੇ ਰੱਖ ਲਿਆ।
ਪੈਸਾ ਭਰ ਕਨ ਕੇਰ ਅਕਾਰਾ,
ਔਰ ਉਹਦੇ ਵਿੱਚ ਫੇਰ ਉਹਦੇ ਵਿੱਚ ਕਹਿੰਦੇ ਜਿਹੜਾ ਬੱਦਲਾਂ ਦਾ ਘਣ ਸੀ, ਘਣ ਬੱਦਲ ਜਿਹੜੇ ਸਨ ਉਹ ਉਹਦੇ ਵਿੱਚ ਭਰ ਦਿੱਤੇ।
ਜਬ ਖੋਲਿਆ ਤਬ ਕੀਨ ਵਿਸਤਾਰਾ,
ਜਦੋਂ ਉਹਨੂੰ ਪਾਣੀ ਦੀ ਲੋੜ ਪੈਂਦੀ ਸੀ ਉਹ ਡੱਬਾ ਖੋਲਦਾ ਸੀ, ਉਹ ਜਿਹੜੀ ਪੱਥਰੀ ਸੀ ਉਹਦੇ ਵਿੱਚੋਂ ਬੱਦਲ ਬਾਹਰ ਨਿਕਲਦੇ ਸੀ ਤੇ ਬੱਦਲ ਵਰਨ ਲੱਗ ਪੈਂਦਾ ਸੀ, ਮੀਂਹ ਪੈਣ ਲੱਗ ਪੈਂਦਾ। ਉਹ ਕਹਾਣੀ ਸੁਣਾ ਰਿਹਾ ਪੁਰਾਣੀ, ਜਿਹੜੀ ਉਸ ਕਿਲੇ ਨਾਲ ਜੁੜੀ ਹੋਈ ਸੀ ਕਲਮਲਾਹਟ ਗੜ ਦੇ ਨਾਲ। ਕਹਿੰਦਾ ਮਹਾਰਾਜ ਇਹ ਸਿਕੰਦਰ ਕੋਲੋਂ ਨਹੀਂ ਜਿੱਤਿਆ ਗਿਆ, ਕਿਉਂ ਨਹੀਂ ਜਿੱਤਿਆ ਗਿਆ? ਉਹਨੇ ਪਾਣੀ ਵੀ ਬੰਦ ਕਰ ਦਿੱਤਾ, ਅਫਲਾਤੂਨ ਨੇ, ਫਿਰ ਵੀ ਜਿਹੜਾ ਅੰਦਰ ਰਾਜਾ ਸੀ ਉਹਨੂੰ ਇੰਦਰ ਨੇ ਇੱਕ ਪੱਥਰੀ ਦੇ ਦਿੱਤੀ, ਉਹਦੇ ਵਿੱਚ ਬੱਦਲ ਸਨ, ਉਹਨੂੰ ਜਦੋਂ ਪਾਣੀ ਦੀ ਲੋੜ ਪੈਂਦੀ ਸੀ ਡੱਬਾ ਖੋਲਦਾ ਸੀ ਤੇ ਉਹ ਜਿਹੜੀ ਪੱਥਰੀ ਸੀ ਉਹਦੇ ਵਿੱਚੋਂ ਬੱਦਲ ਨਿਕਲਦੇ ਸਨ ਤੇ ਮੀਂਹ ਪੈਂਦਾ ਸੀ।
ਇਸ ਗਿਰ ਸਮ ਹੋਏ ਕਰ ਬਰਸਾਵੇ ਅਦਕ ਨੀਰ ਕੀ ਨਸ ਬਨ ਭਾਵੇ।
ਇਹਦੇ ਵਿੱਚੋਂ ਜਿਹੜੀ ਉਹ ਪੱਥਰੀ ਸੀ ਵੱਡੀ ਹੋ ਜਾਂਦੀ ਸੀ ਪਹਾੜ ਵਾਂਗੂ ਤੇ ਬੱਦਲ ਬਣ ਕੇ ਫਿਰ ਮੀਂਹ ਪਾਉਂਦਾ ਸੀ। ਜਿੰਨਾ ਉਹਨੂੰ ਪਾਣੀ ਚਾਹੀਦਾ ਹੁੰਦਾ ਸੀ ਉਹ ਪਾਣੀ ਇਕੱਠਾ ਕਰ ਲੈਂਦਾ ਸੀ ਅੰਦਰ, ਉਹ ਪਾਣੀ ਪੂਰਾ ਕਰਕੇ ਫਿਰ ਕਈ ਦਿਨ ਕੱਟ ਲੈਂਦਾ ਸੀ।
ਜਬ ਸੰਪਟ ਮੈਂ ਪੱਥਰੀ ਧਰੈ,
ਜਦੋਂ ਪਾਣੀ ਦੀ ਲੋੜ ਨਹੀਂ ਹੁੰਦੀ ਸੀ ਉਹ ਬੱਦਲੀ ਨੂੰ ਜਿਹੜੀ ਉਹ ਪੱਥਰੀ ਸੀ ਉਹਨੂੰ ਚੁੱਕ ਕੇ ਫਿਰ ਡੱਬੇ ਦੇ ਵਿੱਚ ਰੱਖ ਦਿੰਦਾ ਸੀ।
ਲਗੋ ਇਹ ਸੰਪਟ ਮੈਂ ਕੰਨ ਬਰੈ,
ਤੇ ਫਿਰ ਉਹ ਛੋਟੀ ਜੀ ਹੋ ਕੇ ਪੱਥਰੀ ਜਿਹੜੀ ਉਹ ਡੱਬੇ ਦੇ ਵਿੱਚ ਵੜ ਜਾਂਦੀ ਸੀ। ਏਦਾਂ ਦਾ ਕੋਈ ਉਹਦੇ ਕੋਲ ਟੋਟਕਾ ਸੀ।
ਜਬ ਚਾਹੇ ਤਬ ਲੈ ਨਿਕਾਰੇ ਬਰਖਾ ਵੈ ਬਰਖਾ ਬਰਬਾਰੇ।
ਮਹਾਰਾਜ ਜੀ ਜਦੋਂ ਉਹਨੂੰ ਚਾਹ ਹੁੰਦੀ ਸੀ ਬੱਦਲ ਦੀ ਮੀਂਹ ਦੀ, ਉਹ ਡੱਬੀ ਖੋਲਦਾ ਸੀ ਪੱਥਰੀ ਬਾਹਰ ਰੱਖਦਾ ਸੀ ਮੀਂਹ ਪੈ ਜਾਂਦਾ ਸੀ, ਜਿੰਨਾ ਪਾਣੀ ਹੋਣਾ ਉਹਨੇ ਇਕੱਠਾ ਕਰ ਲੈਣਾ ਮੁੜ ਕੇ ਫਿਰ ਉਹ ਪੱਥਰੀ ਡੱਬੇ ਵਿੱਚ ਪਾ ਦੇਣੀ। ਏਦਾਂ ਦਾ ਉਹ ਕੰਮ ਕਰਦਾ ਸੀ।
ਫਿਰ ਸਿਕੰਦਰ ਇਹ ਮਵਾਸ,
ਸਿਕੰਦਰ ਕਈ ਦਿਨ ਬੈਠਾ ਰਿਹਾ ਪਰ ਉਹਦੇ ਕੋਲੋਂ ਕਿਲਾ ਨਹੀਂ ਟੁੱਟਿਆ।
ਤਿਆਗ ਦੇਈ ਗੜ ਲੈ ਬੇਆਸ,
ਕਿਲੇ ਨੂੰ ਸਰ ਨਹੀਂ ਕਰ ਸਕਿਆ। ਹਾਲਾਂਕਿ ਸਿਕੰਦਰ ਨੇ ਬੜੇ ਬੜੇ ਕਿਲੇ ਤੋੜੇ ਸਨ, ਬੜਾ ਵੱਡਾ ਪ੍ਰਸਿੱਧ ਸੂਰਮਾ ਰਾਜਾ ਸੀ, ਪਰ ਉਹਦੇ ਕੋਲੋਂ ਮਹਾਰਾਜ ਜੀ ਇਹ ਕਿਲਾ ਨਹੀਂ ਟੁੱਟ ਸਕਿਆ। ਇਸ ਕਿਲੇ ਤੇ ਉਹਨੇ ਫਤਿਹ ਨਹੀਂ ਕੀਤੀ। ਆਖਰਕਾਰ ਉਹਨੇ ਆਖਿਆ ਵੀ ਇੱਥੇ ਸਮਾਂ ਬਰਬਾਦ ਕਰਨ ਨਾਲੋਂ ਚੰਗਾ ਕਿ ਇੱਥੋਂ ਚਲੇ ਜਾਈਏ। ਉਹਨੇ ਉਹ ਕਿਲਾ ਤਿਆਗ ਦਿੱਤਾ। ਮਹਾਰਾਜ ਇਹ ਕਿਲਾ ਤਿਆਗ ਕੇ ਇੱਥੋਂ ਚਲਾ ਗਿਆ, ਖਾਲੀ ਹੱਥ ਚਲਾ ਗਿਆ।
ਪਰ ਚੱਲ ਰਹੇ
ਹੋਰ ਕਿਸੇ ਜਗ੍ਹਾ ਤੇ ਉਹ ਚਲਾ ਗਿਆ, ਪਰ ਇਹ ਕਿਲਾ ਆਕੀ ਰਿਹਾ। ਇਹ ਕਿਲਾ ਸਿਕੰਦਰ ਕੋਲੋਂ ਵਰਗਿਆ, ਰਾਜਿਆਂ ਕੋਲੋਂ ਵੀ ਨਹੀਂ ਟੁੱਟ ਸਕਿਆ।
ਪਰ ਕੌਣ ਲੈ ਬੇਕਰ ਆਸ,
ਮਹਾਰਾਜ ਬਾਕੀ ਹੋਰ ਤਾਂ ਕੌਣ ਇਸ ਕਿਲੇ ਨੂੰ ਤੋੜੇਗਾ? ਵੀ ਇਹ ਤਾਂ ਸਿਕੰਦਰ ਨਹੀਂ ਤੋੜ ਸਕਿਆ, ਹੋਰ ਭਲਾ ਇਸ ਕਿਲੇ ਨੂੰ ਕੌਣ ਤੋੜੇਗਾ?
ਸਤਿਗੁਰ ਕਹਿਓ ਸਮਾਂ ਅਸ ਹੋਏ, ਆਨ ਖਾਲਸਾ ਤੋਰੈ ਸੋਏ।
ਮਹਾਰਾਜ ਜੀ ਕਹਿੰਦੇ ਰਾਜਾ ਸੁਧ ਸੈਨ, ਆ ਜਿਸ ਕਿਲੇ ਦੇ ਤੂੰ ਸੋਹਲੇ ਗਾ ਰਿਹਾ ਵੀ ਇਹ ਕਿਲਾ ਸਿਕੰਦਰ ਕੋਲੋਂ ਨਹੀਂ ਤੋੜਿਆ ਗਿਆ, ਸਮਾਂ ਆਵੇਗਾ ਇਸ ਕਿਲੇ ਨੂੰ ਮੇਰਾ ਖਾਲਸਾ ਤੋੜ ਦੇਵੇਗਾ।
ਬੋਲੇ
ਤੋ ਬੰਦਾ ਸਿੰਘ ਬਹਾਦਰ ਦੇ ਸਮੇਂ ਖਾਲਸਾ ਗਿਆ, ਉਹ ਕਿਲਾ ਤੋੜ ਕੇ ਜਿੱਤਿਆ ਵੀ, ਉਹਦੇ ਤੇ ਫਤਿਹ ਵੀ ਪ੍ਰਾਪਤ ਕੀਤੀ। ਮਹਾਰਾਜ ਜੀ ਕਹਿੰਦੇ ਇਸ ਕਿਲੇ ਨੂੰ ਮੇਰਾ ਖਾਲਸਾ ਤੋੜ ਕੇ ਫਤਿਹ ਕਰੇਗਾ।
ਇਮਕੈ ਬਸੇ ਦੁਰਗ ਰਚਿਤਾ,
ਇਦਾਂ ਕਹਿ ਕੇ ਮਹਾਰਾਜ ਜੀ ਨੇ ਵੀ ਉਹਦੇ ਨੇੜੇ ਇੱਕ ਕਿਲਾ ਬਣਾਇਆ ਸੀ, ਛੋਟਾ ਕਿਲਾ, ਉਥੇ ਮਹਾਰਾਜ ਜੀ ਕੁਝ ਸਮਾਂ ਰਹੇ।
ਨਾਮ ਗੋਬਿੰਦਗੜ੍ਹ ਤਿਸਕੋ ਕਹਾ,
ਉਸ ਕਿਲੇ ਦਾ ਨਾਂ ਸਤਿਗੁਰਾਂ ਨੇ ਰੱਖਿਆ ਗੋਬਿੰਦਗੜ੍ਹ, ਮਹਾਰਾਜ ਜੀ ਦੇ ਨਾਂ ਦੇ ਉੱਤੇ ਉਸ ਕਿਲੇ ਦਾ ਨਾਂ ਰੱਖਿਆ ਗਿਆ। ਜਿਹੜਾ ਕਲਗੀਧਰ ਜੀ ਨੇ ਕਿਲਾ ਰਚਿਆ ਨਾ, ਕਲਮਲਾਹਟ ਕਿਲੇ ਦੇ ਲਾਗੇ ਹੀ ਕਿਲਾ ਰਚਿਆ, ਉਹਦਾ ਨਾਮ ਮਹਾਰਾਜ ਦਸਵੇਂ ਪਾਤਸ਼ਾਹ ਨੇ ਗੋਬਿੰਦਗੜ੍ਹ ਰੱਖਿਆ।
ਕੀਤਕ ਦਿਨ ਪ੍ਰਵਤਾ ਗੁਜ਼ਾਰੇ,
ਗੁਰੂ ਕਲਗੀਧਰ ਪਾਤਸ਼ਾਹ ਨੇ ਕੁਝ ਦਿਨ ਇੱਥੇ ਹੀ ਬਤੀਤ ਕੀਤੇ।
ਹੋਰ ਪ੍ਰਭੂ ਹੈ ਕੈ ਸਵਾਰੇ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਸਮਾਂ ਇੱਥੇ ਰਹਿਣ ਤੋਂ ਬਾਅਦ ਇਥੋਂ ਅਸਵਾਰ ਹੋਏ।
ਸ਼੍ਰੀ ਅਨੰਦਪੁਰ ਕੋ ਚਲੇ ਆਏ, ਸੰਗ ਖਾਲਸਾ ਚੜ ਸਮਦਾਏ,
ਖਾਲਸੇ ਨੂੰ ਨਾਲ ਲੈ ਕੇ ਮੰਡੀ ਤੋਂ ਮਹਾਰਾਜ ਜੀ ਚੱਲੇ ਔਰ ਸ੍ਰੀ ਅਨੰਦਪੁਰ ਸਾਹਿਬ ਆਪਣੀ ਪਾਤਸ਼ਾਹ ਜੀ ਪਾਵਨ ਭੂਮੀ ਤੇ ਆਪਣੀ ਪਵਿੱਤਰ ਨਗਰੀ ਵਿਚ ਆ ਗਏ।
ਕਵੀ ਕਹਿ ਜੋ ਗੁਰਬਰ ਦੀਨੋ,
ਕਲਗੀਧਰ ਜੀ ਦਾ ਜਿਹੜਾ ਬਚਨ ਹੋਇਆ ਸੀ ਕਿ ਤੇਰੀ ਮੰਡੀ ਨੂੰ ਜਿਹੜਾ ਆ ਕੇ ਲੁੱਟਣ ਦਾ ਯਤਨ ਕਰੇਗਾ ਰਾਜ ਖੋਵੇਗਾ, ਉਹਦਾ ਘਰ ਇਸ ਹਾਂਡੀ ਵਾਂਗੂ ਮੂਧਾ ਹੋ ਜਾਏਗਾ, ਉਹਦੇ ਬਾਬਤ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਹੁਣ ਇੱਕ ਵਿਚਾਰ ਦੇ ਰਹੇ ਨੇ। ਭਾਈ ਸਾਹਿਬ ਕਹਿੰਦੇ ਉਹ ਬਚਨ ਗੁਰੂ ਕਲਗੀਧਰ ਦਾ ਸੱਚ ਹੋਇਆ, ਦਸਵੇਂ ਪਾਤਸ਼ਾਹ ਦੇ ਜਿਹੜੇ ਉਹ ਬਚਨ ਸਨ, ਉਹਨਾਂ ਦਾ ਜਿਹੜਾ ਵਰਦਾਨ ਸੀ ਮੰਡੀ ਪ੍ਰਤੀ, ਉਹ ਬਚਨ ਮਹਾਰਾਜ ਦਸਵੇਂ ਪਾਤਸ਼ਾਹ ਦੇ ਸਤ ਹੋਏ
ਸੋ ਹਮਨੇ ਅਵਲੋਕਨ ਕੀਨੋ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੋ ਮੈਂ ਆਪਣੀਆਂ ਅੱਖਾਂ ਨਾਲ ਵੀ ਵੇਖੇ ਨੇ ਉਹ ਬਚਨ ਜਿਵੇਂ ਸੱਤ ਹੋਏ ਨੇ। ਭਾਈ ਸਾਹਿਬ ਕਹਿੰਦੇ ਉਹ ਬਚਨ ਕਿਵੇਂ ਸੱਤ ਹੋਏ ਨੇ ਉਹ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਹਨ।
ਜਿਸ ਭੂਪਤ ਸਿੰਘ ਮੰਡੀ ਲੀਨ ਤਤਕਾਲ ਤਿਸ ਕੋ ਫਲ ਦੀਨ।
ਜਿਸ ਰਾਜੇ ਨੇ ਮੁਰਾਦ ਇਸ ਰਾਜ ਜਿਹਦੇ ਵੱਲ ਇਸ਼ਾਰਾ ਹੋ ਰਿਹਾ ਕੁਵਰ ਨੌ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਅੰਸ਼ ਵੰਸ਼ ਚੋਂ ਉਹਦਾ ਲੜਕਾ ਕੁਵਰ ਨੌ ਨਿਹਾਲ ਤੇ ਦੂਜਾ ਉਹਦਾ ਅੱਗੇ ਲੜਕਾ ਸੀ ਮਹਾਰਾਜਾ ਖੜਗ ਸਿੰਘ। ਇਹ ਦੋਵੇਂ ਪਿਓ ਪੁੱਤਰ ਜਿਹੜੇ ਸਨ ਇਹਨਾਂ ਨੇ ਉਸ ਵਕਤ ਉਹ ਮੰਡੀ ਦਾ ਜਿਹੜਾ ਰਾਜ ਸੀ ਉਹ ਖੋਹ ਕੇ ਆਪਣੇ ਰਾਜ ਵਿੱਚ ਮਿਲਾਉਣ ਦਾ ਯਤਨ ਕੀਤਾ ਸੀ ਤੇ ਦੋਵੇਂ ਹੀ ਮਾਰੇ ਗਏ। ਦੋਵੇਂ ਪਿਓ ਪੁੱਤਰਾਂ ਦੀ ਮੌਤ ਹੋ ਗਈ।
ਪਿਤ ਸੁਤ ਦੋਨੋਂ ਮ੍ਰਿਤ ਕੋ ਪਾਏ।
ਕੁਵਰ ਨੌ ਨਿਹਾਲ ਸਿੰਘ ਤੇ ਰਾਜਾ ਖੜਗ ਸਿੰਘ ਇਹ ਦੋਵੇਂ ਹੀ ਪਿਓ ਪੁੱਤਰ ਮਾਰੇ ਗਏ। ਇਹ ਭਾਈ ਸੰਤੋਖ ਸਿੰਘ ਜੀ ਆਪਣਾ ਅੱਖੀ ਵੇਖਿਆ ਸਾਰਾ ਉੱਥੋਂ ਦਾ ਕਹਿੰਦੇ ਉਹਨਾਂ ਨੇ ਹਮਲਾ ਕੀਤਾ ਮੰਡੀ ਤੇ ਇਹਨਾਂ ਪਿਓ ਪੁੱਤਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਹਮਲਾ ਨਹੀਂ ਕੀਤਾ ਉਹਨੇ ਇਸ ਮੰਡੀ ਦੇ ਰਾਜ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਮਹਾਰਾਜ ਜੀ ਦੇ ਬਚਨਾਂ ਨੂੰ ਪੂਰਾ ਰੱਖਿਆ। ਪਰ ਬਾਅਦ ਵਿੱਚ ਜਦੋਂ ਇਹਨਾਂ ਦੇ ਉਹ ਰਾਜ ਖੋਹਣ ਦਾ ਯਤਨ ਕੀਤਾ ਤੇ ਉਸ ਵਕਤ ਕਹਿੰਦੇ ਦੋਵੇਂ ਪਿਓ ਪੁੱਤਰ ਜਿਹੜੇ ਸਨ ਮੌਤ ਨੂੰ ਪ੍ਰਾਪਤ ਹੋ ਗਏ।
ਤਿੰਨਕੋ ਸਦਨ ਦਿਓ ਲਟਾਏ।
ਵੇਖੋ ਫਿਰ ਉਹਨਾਂ ਦਾ ਘਰ ਉਲਟਾ ਕੇ ਹੀ ਰੱਖ ਦਿੱਤਾ ਉਲਟਾ ਹੀ ਹੋ ਗਿਆ ਮੁੜ ਕੇ ਫਿਰ ਕੋਈ ਤਖ਼ਤ ਦੇ ਉੱਤੇ ਬੈਠਾ ਹੀ ਨਹੀਂ ਜਿਹੜਾ ਬੈਠਦਾ ਸੀ ਕੁਝ ਸਮੇਂ ਬਾਅਦ ਮਾਰਿਆ ਜਾਂਦਾ ਸੀ।
ਮੂਦਾ ਕਰਿਆ ਮੈਂ ਆਖਣ ਦੇਖਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਘਰ ਨੂੰ ਮੂਦਾ ਹੁੰਦਾ ਫਿਰ ਮੈਂ ਅੱਖਾਂ ਨਾਲ ਵੇਖਿਆ। ਫਿਰ ਮਹਾਰਾਜਾ ਸ਼ੇਰ ਸਿੰਘ ਬੈਠਾ ਤਖ਼ਤ ਤੇ ਉਹਨੇ ਫਿਰ ਮੰਡੀ ਦੇ ਰਾਜੇ ਨਾਲ ਸੰਮਤੀ ਬਣਾਈ ਤੇ ਮੁਹੱਬਤ ਪਿਆਰ ਬਣਾਇਆ ਤੇ ਕੁਝ ਸਮੇਂ ਵਾਸਤੇ ਸ਼ਾਂਤੀ ਬਣੀ ਰਹੀ। ਕਹਿੰਦੇ ਇਸ ਪ੍ਰਕਾਰ ਨਾਲ ਉਸ ਘਰ ਨੂੰ ਮੁੱਦਾ ਹੁੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਜਿਵੇਂ ਗੁਰੂ ਕਲਗੀਧਰ ਨੇ ਬਚਨ ਕੀਤੇ ਸੀ ਨਾ ਕਿ ਜਿਵੇਂ ਆ ਹਾਂਡੀ ਮੁੱਦੀ ਹੋ ਗਈ ਹੈ ਏਦਾਂ ਉਹਦਾ ਘਰ ਮੁੱਦਾ ਹੋ ਜਾਏਗਾ ਜਿਹੜਾ ਤੇਰੀਆਂ ਪੁਸ਼ਤਾਂ ਕੋਲੋਂ ਰਾਜ ਖੋਵੇਗਾ।
ਅਪਰ ਸਿੰਘ ਨੇ ਬਥੇਰੇ ਉਹ ਵਿਸ਼ੇਖਾ।
ਕਹਿੰਦੇ ਹੋਰ ਜਿਹੜਾ ਸਿੰਘ ਸੀ ਜਾਨੀ ਕਿ ਮਹਾਰਾਜਾ ਸ਼ੇਰ ਸਿੰਘ ਉਹਨੇ ਬਾਅਦ ਵਿੱਚ ਫਿਰ ਵੈਰ ਵਿਰੋਧ ਜਿਹੜਾ ਸੀ ਮੰਡੀ ਦੇ ਰਾਜੇ ਨਾਲ ਖਤਮ ਕਰ ਦਿੱਤਾ।
ਕੋ ਬਾਕ ਨੇ ਫਲ ਕਿਮ ਜਾਏ।
ਕਹਿੰਦੇ ਭਾਈ ਸਿੱਖੋ ਜਿਹੜਾ ਬਚਨ ਗੁਰੂ ਸਾਹਿਬ ਕਰ ਦਿੰਦੇ ਨੇ ਉਹ ਕਿਵੇਂ ਨਿਸ਼ਫਲ ਜਾ ਸਕਦਾ ਉਹ ਕਦੇ ਨਿਸ਼ਫਲ ਨਹੀਂ ਜਾਂਦਾ। ਜਿਹੜਾ ਵਾਕ ਗੁਰੂ ਸਾਹਿਬ ਆਪਣੀ ਰਸਨਾ ਤੋਂ ਕਰਦੇ ਨੇ ਉਹ ਜੁਗੋ ਜੁਗ ਅਟਲ ਹੁੰਦਾ ਹੈ।
ਗੜ ਕਮਲਾ ਖਾਲਸੇ ਪਾਏ।
ਫਿਰ ਜਦੋਂ ਖਾਲਸੇ ਦਾ ਬੋਲਬਾਲਾ ਹੋਇਆ ਤੇ ਜਿਹੜਾ ਉਹ ਕਮਲਾ ਗੜ ਸੀ ਉਹ ਵੀ ਖਾਲਸੇ ਨੇ ਕਬਜ਼ਾ ਕੀਤਾ ਉਹ ਵੀ ਤੋੜਿਆ ਉਹ ਕਿਲੇ ਦੇ ਉੱਤੇ ਵੀ ਖਾਲਸੇ ਨੇ ਆਪਣਾ ਹਕੂਮਤ ਕਾਇਮ ਕੀਤੀ।
ਗੁਰਬਚ ਸਫਲ ਜਨਾਵਨ ਕਾਰਨ ਇਹ ਪ੍ਰਸੰਗ ਵੀ ਕਰਿਓ ਉਚਾਰਨ।
ਕਹਿੰਦੇ ਸਤਿਗੁਰੂ ਜੀ ਦੇ ਬਚਨ ਸਫਲ ਹੋਏ ਨੇ ਕਿਵੇਂ ਸਫਲ ਹੋਏ ਨੇ ਇਹ ਦੱਸਣ ਵਾਸਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਹ ਪ੍ਰਸੰਗ ਤਾਂ ਦੱਸਿਆ ਕਿ ਗੁਰੂ ਸਾਹਿਬ ਦੇ ਬਚਨ ਇਕੱਲੇ ਹੋਏ ਨਹੀਂ ਉਹਨਾਂ ਦੇ ਬਚਨ ਪੂਰੇ ਵੀ ਹੋਏ। ਕਿਵੇਂ ਪੂਰੇ ਹੋਏ ਨੇ ਕਹਿੰਦੇ ਇਸ ਕਰਕੇ ਮੈਂ ਇੱਥੇ ਥੋੜਾ ਜਿਹਾ ਪ੍ਰਸੰਗ ਉਹਦਾ ਦੱਸਿਆ ਹੈ।
ਸੁਣ ਸ਼ਰੋਤਾ ਰਸ ਪੂਰਨ ਕਥਾ ਭਈ ਜਥਾ ਪਾਵਨ ਕੈ ਤਥਾ।
ਕਹਿੰਦੇ ਹੇ ਸ਼ਰੋਤਾ ਜਨੋ ਹੁਣ ਹੋਰ ਜਿਹੜੀ ਕਥਾ ਹੈ ਗੁਰੂ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਹੈ ਉਹ ਕਥਾ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੋਗੇ।